श्री नानक पद पंकज वंदन पद पंकज वंदन सिमरायंगद दुख निकंदन अमरदास गुर हृदय त्यागो
गुर
श्री गुरु रामदास गुण गावो श्री अर्जन विघ्नन के नाशक
विघ्नन के नाशक
हर गोविंद शुभ समत पर काशक हर राय नमो कर जोरी नमो
कर जोरी
गुरु हर कृष्ण मनाए
बहोरी
देव बहादुर परम कृपाल परम
कृपाल
श्री गुरु गोविंद सिंह विशाल तरों तरा तर पुने पुन शीसा पुने पुन शीसा बंदो बार बार जगदीशा इसमें है अमृत ज्ञान है माणक भगत वैराग श्री गुरु ग्रंथ साहिब उदद बंदो कर अनुराग श्री गुरु शब्द कमाए जिन जीते पंच विकार तिन संतन को बंदना श्री चरणन पर तार होवे शिव तुक साम नूरी अरसों कुरसों उदरिठे सचे पातशाह मल जन्म जन्म दी कटिए उदरिठे सचे पातशाह मल जन्म जन्म दी कटिए
सतनाम श्री वाहिगुरु साहिब जी दोहरा पटीक दोए चौधरी ढिलो लाल लंगा करियान कर बंदना श्री गुर अर्जन पाहे दोहरा पटीक दोए चौधरी ढिलो लाल लंगा
वाहिगुरु जी का खालसा वाहिगुरु जी की फतेह परम सत्कारयोग गुरु साहिब जी दे महान बख्शिश दा सदका आप सरबत माई भाई गुरचरणा दे भौरे सरबत माई भाई नेड़े अथवा दूर तो चल के गुरु नानक दे ग्यारहवें स्वरूप श्री गुरु ग्रंथ साहिब जी महाराज बाणी गुरु गुरु है बाणी विच बाणी अमृतसर गुरु दर्श जे देखना श्री ग्रंथ दरसाए बात करन गुरसों चहे पढ़े ग्रंथ मन लाए ते बचना अनुसार प्रगट गुरां की दे धन श्री गुरु ग्रंथ साहिब जी महाराज गुरु ग्रंथ कलयुग पयो श्री गुरु रूप महान दस पातशाहियां रूप एहो गुरु ग्रंथ जी जान दसों पातशाहियां के आत्मक स्वरूप श्री गुरु ग्रंथ साहिब जी की चरण शरण विच आपां सारे बैठे हुए हैं कोई पूर्वला कर्म है बड़भागी साध संग प्राप्त जदों कोई शुभ कर्म पुन कर्म पिछले जन्मां दा जो प्रेरणा करदा अंदरों सतसंगत दे विच आउण दी तां ओह प्रेरणा पूर्वले शुभ कर्मां दी ही है ओह कर्म जागृत होया है जिहड़ा सानू सतसंगत दे विच लै आउंदा नानक कर्मां बाहरे दर ठो न लैणी चाहुंदा ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਮਨੋਹਰ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹਰ ਰੋਜ਼ ਹੀ ਬਹੁਤ ਰਸ ਭਿੰਨਾ ਕੀਰਤਨ ਮਿਹਨਤਾਂ ਕੀਤੀਆਂ ਹੋਈਆਂ, ਕਦੇ ਲੁਕਿਆ ਨਹੀਂ ਕਰਦੀ। ਜ਼ਿੰਦਗੀ ਦੀਆਂ ਮਿਹਨਤਾਂ ਅੱਜ ਦੀ ਦੁਨੀਆ ਵਿੱਚ ਭਾਈ ਨਾ ਕੋਈ ਰਾਗ ਦੀਆਂ ਮਿਹਨਤਾਂ ਕਰਦਾ ਉਸ ਤਰ੍ਹਾਂ ਜਿੰਨੇ ਪੁਰਾਣੇ ਰਾਗੀ ਸਿੰਘ ਸਾਹਿਬਾਨ ਕਰਦੇ, ਨਾ ਕਥਾ ਦੀਆਂ ਮਿਹਨਤਾਂ ਕਰਦੇ। ਨਕਲਾਂ ਦੇ ਨਾਲ ਕੰਮ ਜ਼ਿਆਦਾ ਚੱਲਦਾ, ਪਰ ਜਿਨ੍ਹਾਂ ਦੀ ਮਿਹਨਤ ਕੀਤੀ ਹੁੰਦੀ ਹੈ ਉਹਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ, ਮਿਹਨਤ ਖੁਦ ਹੀ ਬੋਲਿਆ ਕਰਦੀ, ਵਿਅਰਥ ਨਹੀਂ ਜਾਂਦੀ ਹੁੰਦੀ ਕਿਸੇ ਪੱਖ ਦੀ ਵੀ ਹੋਵੇ। ਸੋ ਆਓ, ਗਰੀਬ ਨਿਵਾਜ ਸਤਿਗੁਰੂ ਦਾ ਪਾਵਨ ਇਤਿਹਾਸ ਚੱਲਦਾ। ਕੱਲ੍ਹ ਅਦਿਹਾ ਪੂਰਾ ਹੋਇਆ ਸੀ ਅਤੇ ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਕੁਝ ਸਿੱਖ ਚਰਨ ਸ਼ਰਨ ਵਿੱਚ ਆ ਰਹੇ ਹਨ, ਉਸ ਮੌਕੇ ਜਦੋਂ ਮਹਾਰਾਜ ਸਾਹਿਬ ਜੀ ਇਹ ਮਹਾਨ ਕਾਰਜ ਕਰ ਰਹੇ ਸਨ ਸਿੱਖਾਂ ਦੇ ਤਾਰਨ ਵਾਸਤੇ, ਵੱਡੇ ਵੱਡੇ ਕਾਰਜ ਗੁਰੂ ਅਰਜਨ ਦੇਵ ਜੀ ਨੇ, ਗੁਰੂ ਨਾਨਕ ਨੇ ਜੋ ਪੰਜਵੇਂ ਜਾਮੇ ਵਿੱਚ ਇਹ ਕਾਰਜ ਕੀਤੇ, ਬੌਲੀਆਂ ਬਣਾਉਣੀਆਂ, ਵੱਡੇ ਵੱਡੇ ਸਰੋਵਰ ਬਣਾਉਣੇ, ਔਰ ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ, ਇਹ ਕੋਈ ਛੋਟਾ ਕਾਰਜ ਨਹੀਂ ਸੀ, ਬਹੁਤ ਵੱਡਾ ਕਾਰਜ ਸੀ। ਸੋ ਇਸ ਦੇ ਨਾਲ ਹਰਿਮੰਦਰ ਸਾਹਿਬ ਦੀ ਰਚਨਾ ਔਰ ਅੰਮ੍ਰਿਤ ਸਰੋਵਰ ਦੀ ਰਚਨਾ, ਇਹ ਬਹੁਤ ਵੱਡੇ ਕਾਰਜ। ਸੋ ਆਓ, ਸਤਿਗੁਰੂ ਗਰੀਬ ਨਿਵਾਜ ਬੈਠੇ ਹੋਏ ਹੈ, ਕੁਝ ਸਿੱਖਾਂ ਦੇ ਪ੍ਰਸੰਗ ਆ ਰਹੇ ਹਨ। ਪੱਟੀ ਦੇ ਚੌਧਰੀ ਸੀ ਦੋਨੇ ਸਾਧ ਸਿੰਘ ਜੀ, ਜਿਸ ਪ੍ਰਕਾਰ ਪ੍ਰਸੰਗ ਆਉਂਦਾ ਸੁਣਨਾ ਕਰੋ ਜੀ।
ਵਾਹਿਗੁਰੂ ਜੀ ਦੋਹਰਾ, ਪੱਟੀ ਕੇ ਦੋਏ ਚੌਧਰੀ ਢਿੱਲੋ ਲਾਲ ਲੰਘਾਹ।
ਇਹ ਦੋਨੇ ਪੱਟੀ ਦੇ ਸਾਧ ਸਿੰਘ ਜੀ ਚੌਧਰੀ ਸੀ, ਲਾਲ ਤੇ ਲੰਘਾਹ ਇਹਨਾਂ ਦੇ ਨਾਮ ਹਨ। ਲੰਘਾਹ ਪੱਟੀ ਦੇ ਇਲਾਕੇ ਦਾ ਚੌਧਰੀ ਹੈ ਅਤੇ ਇਹ ਝੁੰਬਾਲ ਪਿੰਡ ਦੇ ਵਾਸੀ ਸਾਧ ਸਿੰਘ ਜੀ ਦੱਸੇ ਜਾਂਦੇ ਹੈ। ਇਸ ਪ੍ਰਕਾਰ ਇਹ ਨਗਰ ਦੇ ਬੜੇ ਮਾਨਣੀਏ ਪੁਰਸ਼ ਸਨ, ਚੌਧਰੀ ਸਨ, ਬੜਾ ਸਤਿਕਾਰ ਸੀ ਨਗਰ ਵਿੱਚ, ਇਲਾਕੇ ਵਿੱਚ।
ਕਰੀ ਆਨ ਕਰ ਵੰਦਨਾ ਸ੍ਰੀ ਗੁਰੂ ਅਰਜਨ ਪਾਹੇ।
ਜਿੱਥੇ ਹੋਰ ਲੋਕ ਦੂਰ ਦੁਰਾਡੇ ਤੋਂ ਆਉਂਦੇ ਸਨ, ਅੱਜ ਪੱਟੀ ਦੇ ਚੌਧਰੀਆਂ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕਿਆ। ਗਰੀਬ ਨਿਵਾਜ, ਬੜੀ ਉਸਤਤ ਸੁਣੀ ਹੈ, ਦੂਰ ਦੁਰਾਡੇ ਤੋਂ ਸੰਗਤਾਂ ਆ ਰਹੀਆਂ ਨੇ ਉਮੜ ਉਮੜ ਕੇ। ਅਸੀਂ ਮਹਾਰਾਜ ਬਿਲਕੁਲ ਆਪ ਜੀ ਦੇ ਨੇੜੇ ਬੈਠੇ ਹਾਂ ਅਤੇ ਅਸੀਂ ਵੀ ਆਪ ਜੀ ਦੀ ਚਰਨ ਸ਼ਰਨ ਲਈ ਹੈ, ਆਪ ਕਿਰਪਾ ਕਰੋ ਜੀ।
ਜੋ ਪਈ ਸ੍ਰੀ ਅੰਮ੍ਰਿਤਸਰ ਮਹਿਮਾ ਸੁਣੀ।
ਹੇ ਸਤਿਗੁਰੂ ਜੀ, ਅਸੀਂ ਗੁਰਸਿੱਖਾਂ ਦੇ ਕੋਲੋਂ ਬਹੁਤ ਮਹਿਮਾ ਸੁਣੀ ਹੈ ਅੰਮ੍ਰਿਤਸਰ ਸਾਹਿਬ ਦੀ, ਇਸ ਕਰਕੇ ਮਨ ਦੇ ਉਤਸ਼ਾਹ ਜਾਗਿਆ ਹੈ ਅਤੇ ਆਪ ਜੀ ਦੇ ਚਰਨਾਂ ਵਿੱਚ ਆਏ ਹਾਂ।
ਸ੍ਰੀ ਮੁਖ ਤੇ ਸਭ ਮਾਹੇ ਇਮ ਭਾਨੀ,
ਕਿਉਂਕਿ ਸਿੱਖਾਂ ਤੋਂ ਇਹ ਵੀ ਸੁਣਿਆ ਵੀ ਉਹ ਮਹਿਮਾ ਆਪ ਜੀ ਕਰਦੇ ਹੋ ਅੰਮ੍ਰਿਤਸਰ ਸਾਹਿਬ, ਸਿੱਖ ਤੁਹਾਡੇ ਕੋਲੋਂ ਸੁਣ ਕੇ ਅੱਗੇ ਮਹਿਮਾ ਕਰਦੇ ਹੋ, ਇਸ ਕਰਕੇ ਹੇ ਗਰੀਬ ਨਿਵਾਜ
ਕਾਰਨ ਕਰ ਹੈ ਹੋਏ ਉਬਾਰ।
ਅਤੇ ਆਪ ਮਹਾਰਾਜ ਜੀ ਇਹ ਕਾਰ ਕਰ ਰਹੇ ਹੋ ਸਰੋਵਰ ਦੇ ਵਿੱਚੋਂ ਮਿੱਟੀ ਬਾਹਰ ਕੱਢਣ ਦਾ, ਜਾਂ ਹੋਰ ਜਿਹੜੇ ਇਮਾਰਤਾਂ ਬਣਾਉਣ ਦਾ, ਨਗਰ ਵਸਾਉਣ ਦਾ ਬੜੇ ਕਾਰਜ ਕਰ ਰਹੇ ਹੋ।
ਧਨ ਲਾਏ ਹੋਏ ਬੰਸ ਉਧਾਰ।
ਅਤੇ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਇਹ ਫਿਰ ਬਚਨ ਕਹੇ, ਕਹਿੰਦੇ ਭਾਈ ਧਨ ਲਾਏ ਹੋਏ ਬੰਸ ਉਧਾਰ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਕਾਰ ਨਿਕਾਰੈ ਹੋਏ ਉਬਾਰ, ਜਿਹੜਾ ਸਰੋਵਰ ਸਾਹਿਬ ਦੇ ਵਿੱਚੋਂ ਇਹ ਮਿੱਟੀ ਬਾਹਰ ਕੱਢਣ ਦੀ ਕਾਰ ਕਰੇਗਾ, ਕਹਿੰਦੇ ਉਹਦੀ ਕਲਿਆਣ ਹੋ ਜਾਏ, ਮੁਕਤੀ ਵਾਸਤੇ ਕੋਈ ਹੋਰ ਯਤਨ ਕਰਨ ਦੀ ਲੋੜ ਨਹੀਂ। ਔਰ ਜੇ ਇਸ ਕਾਰ ਸੇਵਾ ਦੇ ਨਾਲ ਕੋਲੋਂ ਧਨ ਵੀ ਖਰਚ ਕਰੇਗਾ, ਜੋ ਇਮਾਰਤਾਂ ਬਣਦੀਆਂ ਨੇ ਅਤੇ ਦਰਬਾਰ ਸਾਹਿਬ ਅਤੇ ਸਰੋਵਰ ਸਾਹਿਬ ਅਤੇ ਧਨ ਲਾਏ ਹੋਏ ਬੰਸ ਉਧਾਰ, ਉਹਦੀ ਤਾਂ ਫਿਰ ਬੰਸ ਦਾ ਵੀ ਉਧਾਰ ਹੋਏਗਾ ਗੁਰੂ ਅਰਜਨ ਦੇਵ ਜੀ ਕਹਿੰਦੇ। ਇਸ ਕਰਕੇ ਭਾਈ ਤਾਂ ਮੁਕਤੀ ਦਾ ਛੇਤਰ ਲਾ ਦਿੱਤਾ।
ਗ੍ਰਹਿ ਸੁਪਾਨ ਚਨਾਵਨ ਜੋਏ,
ਜਿਹੜਾ ਭਾਈ ਪੌੜੀਆਂ ਦੀ ਚਣਵਾਈ ਕਰੇਗਾ, ਇਹਦੀ ਸੇਵਾ ਸੰਭਾਲੇਗਾ, ਹੇ ਪੱਟੀ ਦੇ ਚੌਧਰੀਓ ਮਹਾਰਾਜ ਸਾਹਿਬ ਕਹਿੰਦੇ ਧਿਆਨ ਰੱਖਣਾ,
ਅਵਚਲ ਨੀਵ ਤਾਹੇ ਕੀ ਹੋਏ,
ਉਹਦੀਆਂ ਬੰਸ ਦੀਆਂ ਨੀਹਾਂ ਪੱਕੀਆਂ ਹੋ ਜਾਣਗੀਆਂ, ਉਹਦੀਆਂ ਬੰਸ ਦੀਆਂ ਨੀਹਾਂ ਅਚਲ ਹੋ ਜਾਣਗੀਆਂ।
ਮਾਨ ਸਰੋਵਰ ਜਥਾ ਬਿਰਾਜਾ,
ਇਹ ਤਾਂ ਮਾਨ ਸਰੋਵਰ ਬਣਾ ਦਿੱਤਾ। ਇਹ ਮਾਨ ਸਰੋਵਰ ਜਿਹੜਾ ਸਾਧ ਸਿੰਘ ਜੀ, ਮਾਨਸਰ ਝੀਲ, ਭਾਈ ਵੀਰ ਸਿੰਘ ਨੇ ਬਹੁਤ ਕੁਛ ਲਿਖਿਆ ਇਹਦੇ ਬਾਰੇ, ਤਿੱਬਤ ਵਾਲੇ ਪਾਸੇ ਹੈ। ਅਤੇ ਕਦੇ ਸਮਾਂ ਸੀ, ਬਹੁਤ ਕੁਛ ਬਦਲਦਾ ਜਾ ਰਿਹਾ ਹੈ, ਜਿਵੇਂ ਪਹਾੜਾਂ ਦੇ ਪਹਾੜ ਖੜ੍ਹੇ ਹੈ, ਪਾਰਸ ਲੱਭਣਾ ਹੋਵੇ, ਛੋਟੀ ਜਿਹੀ ਵੱਟੀ ਹੁੰਦੀ ਹੈ, ਪਾਰਸ ਦੀ ਮਿਲਦੀ ਨਹੀਂ। ਚੰਦਨ ਲੱਭਣਾ ਹੋਵੇ ਤਾਂ ਹੁਬਲੀ ਵਾਲੇ ਪਾਸੇ, ਬੰਬਈ ਸਾਈਡ ਵਾਲੇ ਪਾਸੇ ਬਣਾਂ ਦੇ ਬਣ ਤੁਹਾਨੂੰ ਮਿਲ ਜਾਣਗੇ, ਜਿਨ੍ਹਾਂ ਦਾ ਨਾਮ ਚੰਦਨ ਦੇ ਬਣ ਹੈ। ਪਰ ਜਿਹੜੇ ਚੰਦਨ ਦੀ ਗੱਲ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹੈ, ਉਹ 52 ਚੰਦਨ ਹੈ, 52 ਉਂਗਲ ਦਾ ਪੇੜ ਹੈ ਸਾਰਾ ਹੀ। ਮਿਲਣਾ ਤਾਂ ਇੱਕ ਪਾਸੇ ਰਿਹਾ, ਉਹਦੇ ਦਰਸ਼ਨ ਵੀ ਦੁਰਲੱਭ ਨੇ। 52 ਚੰਦਨ ਨਹੀਂ ਲੱਭਦਾ। ਚੰਦਨ ਦਾ ਹੀ ਵਪਾਰ ਕਰਨ ਵਾਲਾ ਹੁਕਮ ਚੰਦ ਉਹਦਾ ਨਾਂ ਸੀ, ਪਟਿਆਲੇ ਸਾਧ ਸਿੰਘ ਜੀ ਰਹਿੰਦਾ ਸੀ ਫੀਲ ਖਾਨੇ, ਅਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਬੜੀ ਦੇਰ ਤੋਂ ਚੰਦਨ ਦਾ ਵਪਾਰ ਕਰਦਾ, ਵੀ ਜਿਹੜਾ ਚੰਦਨ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਵੀ ਤੈਨੂੰ ਕਿਤੇ ਦਰਸ਼ਨ ਹੋਏ ਆ ਉਸਦੇ? ਹੁਕਮ 'ਚ ਕਹਿੰਦਾ ਨਹੀਂ ਬਾਬਾ ਜੀ, ਉਹ ਚੰਦਨ ਨਹੀਂ। ਕਲਯੁੱਗ ਦੇ ਅੰਦਰ ਤੱਤ ਵਸਤੂ ਲੋਪ ਹੁੰਦੀ ਜਾ ਰਹੀ ਹੈ, ਬੀਜ ਰੂਪ ਦੇ ਅੰਦਰ ਰਹੇਗੀ, ਉਸ ਚੰਦਨ ਦੀ ਜੋ ਮਹਿਕ ਹੈ, ਉਸ ਚੰਦਨ ਦੀ ਜੋ ਮਹਾਨਤਾ ਹੈ, ਨਿੰਮ ਦਾ ਪੇੜ ਕੋਲ ਖੜ੍ਹਾ ਹੋਵੇ ਅਤੇ ਉਸ ਚੰਦਨ ਦੀ ਖੁਸ਼ਬੋ, ਜਿਸ ਵੇਲੇ ਚੇਤ ਦਾ ਮਹੀਨਾ ਹੈ, ਬਸੰਤ ਰੁੱਤ ਦੇ ਅੰਦਰ 100-100 ਮੀਲ ਤੱਕ ਉਹਦੀ ਸੁਗੰਧੀ ਜਾਣ ਦੀਆਂ ਗੱਲਾਂ ਲਿਖੀਆਂ ਹੋਈਆਂ ਗ੍ਰੰਥ। ਜੇ ਨਿੰਮ ਜਿਹੜੀ ਕੌੜੀਆ ਕੋਲ ਖੜ੍ਹੀ ਹੋਏਗੀ, ਚੰਦਨ ਵਾਸ ਨਿੰਮ ਮਹਿਕ ਆਈ, ਅਤੇ ਕਬੀਰ ਸਾਹਿਬ ਨੇ ਤੱਤ ਕੱਢ ਕੇ ਲਿਖਿਆ, ਕਬੀਰ ਚੰਦਨ ਕਾ ਬਿਰਬਾ ਪੱਲਾ, ਜਿਹੜਿਓ ਟਾਕ ਬਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹ ਤੋਂ ਚੰਦਨ ਹੋਇਆ ਵਾ, ਚੰਦਨ ਤਾਂ ਹੈ ਇਹ, ਪਰ ਅਸਲੀ 52 ਉਂਗਲ ਦਾ ਆਕਾਰ ਅਤੇ ਜ਼ਹਿਰੀਲੇ ਸੱਪ ਆਪਣੀ ਹੀ ਜ਼ਹਿਰ ਦੇ ਅੰਦਰ ਤੰਗ ਹੋ ਰਹੇ ਹੈ। ਅਤੇ ਵੈਸੇ ਮਨੁੱਖਾਂ ਦਾ ਵੀ ਇਹੀ ਕੰਮ ਹੈ ਕਿ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ। ਜਿਵੇਂ ਸੱਪ ਆਪਣੀ ਜ਼ਹਿਰ ਦੇ ਵਿੱਚ ਰਿੱਝਦਾ ਹੈ ਨਾ, ਅਤੇ ਨਿੰਦਕ ਪੁਰਸ਼ ਵੀ ਆਪਣੀ ਜ਼ਹਿਰ ਵਿੱਚ ਹੀ ਰਿੱਝਦੇ ਹੈ। ਸ਼ਾਂਤੀ ਮਿਲਣੀ ਹੈ ਪਰਮੇਸ਼ੁਰ ਦੇ ਨਾਮ ਚਿੰਤਨ ਕਰਨ, ਅਤੇ ਉਹਨੂੰ ਤੋਤਾ ਰੱਟਣ ਕਹਿਣ ਲੱਗ ਗਏ, ਫਿਰ ਉਹ ਸ਼ਾਂਤੀ ਕਿੱਥੋਂ ਮਿਲੇਗੀ ਭਾਈ? ਅਤੇ ਜਿੱਥੇ ਆਪਣੇ ਲਈ ਅਰਦਾਸ ਕਰਦੇ ਹੋ, ਪਰਿਵਾਰਾਂ ਲਈ ਕਰਦੇ ਹੋ, ਇਹਨਾਂ ਨਿੰਦਕਾਂ ਵਾਸਤੇ ਵੀ ਅਰਦਾਸ ਕਰਿਆ ਕਰੋ, ਇਹ ਆਪਣੇ ਹੀ ਨੇ, ਬਗਾਨੇ ਨਹੀਂ ਹੈ ਇਹ ਵੀ। ਕਿਉਂ ਜਦੋਂ ਸਾਰਾ ਟੱਬਰੀਕ ਨਿਰੰਕਾਰ ਦਾ ਹੈ, ਔਰ ਫਿਰ ਹਰ ਰੋਜ਼ ਸਾਨੂੰ ਇਹੀ ਸਬਕ ਪੜ੍ਹਾਇਆ ਜਾਂਦਾ, ਤੇਰੇ ਭਾਣੇ ਜਿਹੜਾ ਸੁਰਵਾਤ ਦਾ ਭਲਾ ਗਏ ਤਾਂ ਉਹ ਕਿਹੜਾ ਬਾਹਰ ਰਹਿ ਗਏ ਫਿਰ? ਇਸ ਕਰਕੇ ਜੇ ਬੁਰਾਈ ਕਰਨ ਵਾਲੇ ਦੇ ਬਰਾਬਰ ਖੜ੍ਹੇ ਹੋ ਕੇ ਬੁਰਾਈ ਕਰੋਗੇ ਤਾਂ ਗੁਰੂ ਨੂੰ ਇਹ ਗੱਲ ਪ੍ਰਵਾਨ ਨਹੀਂ। ਕਿਉਂ? ਜਿਹੜੀ ਬੁਰਾਈ ਜਿਹੜੀ ਹੈ 50% ਸੀ, ਉਹਦੀ ਗਲਤੀ ਨਾਲ 50% ਉਹ ਸੀ ਬੁਰਾਈ ਸੀ। ਜਦੋਂ ਅਸੀਂ ਮੁਕਾਬਲੇ 'ਚ ਖੜ੍ਹੇ ਹੋ ਗਏ, 100% ਹੋ ਗਏ, ਮੁੱਕੂਗੀ ਕਿਵੇਂ? ਕਮ ਸੇ ਕਮ ਆਪਣੇ ਵਾਲਾ ਪਾਸਾ ਤਾਂ ਸਾਂਭ ਲਓ, ਜਿੱਧਰ ਅੱਗ ਲੱਗੀ ਹੈ ਉੱਧਰ ਲੱਗੀ ਰਹਿਣ ਦਿਓ, ਉਹਦੇ ਲਈ ਯਤਨ ਕਰੋ। ਬੁਝਾਉਣੀ ਕਿਵੇਂ ਹੈ? ਹੈ ਕਰਮਾਂ ਦੀ ਬਾਤ। ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਜੀ ਯਤਨ ਕਰਦੇ ਰਹੇ ਵੀ ਪਿਰਥੀ ਚੰਦ ਦੀ ਲੱਗੀ ਹੋਈ ਹਿਰਦੇ ਦੀ ਅੱਗ ਨੂੰ ਮੈਂ ਬੁਝਾ ਦਾਂ, ਮੇਰਾ ਭਰਾ ਏ, ਪਰ ਬੁਝੀ ਨਹੀਂ, ਮਰ ਗਿਆ। ਪ੍ਰਹਲਾਦ ਨੇ ਲੱਖ ਯਤਨ ਕੀਤੇ, ਮੇਰਾ ਬਾਪ ਹੈ, ਇਹਦੇ ਹਿਰਦੇ ਜਿਹੜੀ ਅੱਗ ਲੱਗੀ ਹੈ ਨਾ ਭਗਵਾਨ ਤੋਂ, ਈਰਖਾ ਭਰੀ ਪਈ ਆ ਕੁੱਟ ਕੁੱਟ ਕੇ, ਪਰ ਨਹੀਂ। ਉਗਰਸੈਨ ਨੇ ਬਥੇਰੇ ਯਤਨ ਕੀਤੇ ਵੀ ਮੇਰਾ ਪੁੱਤ ਹੈ ਕੰਸ, ਨਹੀਂ। ਭਵੀਸ਼ਣ ਨੇ ਬੜੇ ਯਤਨ ਕੀਤੇ, ਮੇਰਾ ਭਰਾ ਹੈ ਰਾਵਣ, ਪਰ ਅੱਗ ਇਹ ਬੁਝਦੀ ਤਾਂ ਨਹੀਂ ਹੁੰਦੀ। ਪਰ ਯਤਨ ਕਰਨ ਵਾਲੇ ਨੇ ਸਾਬਤ ਕਰਨਾ ਹੈ ਕਿ ਮੈਂ ਅੱਗ ਬੁਝਾਉਣ ਵਾਲਾ ਕਿ ਅੱਗ ਲਾਉਣ ਵਾਲਾ ਹਾਂ। ਇਸ ਕਰਕੇ ਜਿਹੜੇ ਸੱਪ ਹਨ ਉਹਨਾਂ ਦੀ ਜ਼ਹਿਰ ਉਹਨਾਂ ਨੂੰ ਤੰਗ ਕਰਦੀ ਹੈ, ਜਿਵੇਂ ਨਿੰਦਕ ਦੇ ਵਿਚਾਰ ਉਹਨੂੰ ਬਹੁਤ ਤੰਗ ਕਰਦੇ। ਅਤੇ ਉਹ ਸੱਪ ਫਿਰ ਚੰਦਨ ਦਾ ਜਿਹੜਾ 52 ਚੰਦਨ ਦਾ ਬੂਟ ਹੈ, ਅਗਰ ਕਿਤੇ ਮਿਲ ਜਾਏ ਉਹਦੇ ਇੰਚ ਇੰਚ ਦੇ ਉੱਤੇ ਬਲੇਟ ਪਾਈ ਬੈਠੇ ਹੁੰਦੇ ਨੇ, ਚੰਦਨ ਦਾ ਕੋਈ ਪਾਸਾ ਨੰਗਾ ਨਹੀਂ ਹੁੰਦਾ। ਅਤੇ ਫਿਰ ਦੇਖੋ ਵੀ ਚੰਦਨ ਨੇ ਜ਼ਹਿਰੀਲੇ ਸੱਪਾਂ ਦੇ ਲਵੇਟ ਮਾਰੇ ਹੋਏ ਆਲੇ ਦੁਆਲੇ, ਜ਼ਹਿਰ ਦੇ ਭਰੇ ਹੋਏ ਉਹਦੇ ਦੁਆਲੇ ਨੇ। ਉਹਨੇ ਆਪਣੀ ਖੁਸ਼ਬੂ ਦੇ ਕੇ ਉਹਨਾਂ ਨੂੰ ਸ਼ਾਂਤ ਤਾਂ ਕਰਨਾ, ਪਰ ਉਹਨਾਂ ਦੀ ਜ਼ਹਿਰ ਨੂੰ ਕਬੂਲ ਨਹੀਂ ਕਰਨਾ। ਚੰਦਨ ਮਲਿਆਗਰ ਭਿਅੰਗਮ ਵੇਡਿਓ ਤਾਂ ਸੀਤਲਤਾ ਨਾ ਤਜਾਂਦੀ, ਨਹੀਂ ਤਜਾਂਦੀ। ਇਸ ਕਰਕੇ ਧਰਮ ਸ਼ਾਸਤਰ ਦੇ ਅੰਦਰ ਅੱਜ ਉਹ ਗ੍ਰੰਥ ਸੁਪਨਾ ਬਣਦੇ ਜਾਂਦੇ ਆ, 9 ਗ੍ਰੰਥ ਨੇ ਸਾਧ ਸਿੰਘ ਜੀ ਇਹ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਕੀ ਕੰਸੀ ਆਪ ਟਕਸਾਲ ਦਾ ਨਿਰਵਾਣ ਕੀਤਾ ਕਲਗੀਧਰ ਪਾਤਸ਼ਾਹ। ਇਹ ਬੜਾ ਫਰਕ ਹੁੰਦਾ ਘਰਾਣੇ ਦਾ, ਰਾਗੀ ਸਿੰਘ ਸਾਹਿਬ ਉਹਨਾਂ ਦੇ ਘਰਾਣੇ ਹੈ। ਅਤੇ ਇਹ ਹੁਣ ਘਰਾਣੇ ਦੀ ਜਿਹੜੀ ਵਿਦਿਆ ਹੈ, ਘਰਾਣੇ ਦੀ ਬੀਬੀ ਦੀ ਬੋਲ ਚਾਲ ਸਭ ਕੁਛ ਵੱਖਰਾ ਹੋਊਗਾ, ਬੜਾ ਫਰਕ ਹੈ। ਹੁਣ ਸਹੁਰਿਆਂ ਦੀ ਲਾਜ, ਪੇਕਿਆਂ ਦੀ ਲਾਜ। ਅਤੇ ਇਸ ਕਰਕੇ ਜਿਹੜੇ ਘਰਾਣੇ ਦੇ ਸਾਧ ਸਿੰਘ ਜੀ ਵਿਦਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ 5 ਸਿੱਖ ਭੇਜੇ ਕੰਸੀ ਪੜ੍ਹਨ ਵਾਸਤੇ। ਅਤੇ ਉਹਨਾਂ 5 ਤੋਂ ਨਿਰਮਲ ਪੰਥ ਦਾ ਨਿਰਵਾਣ ਹੋਇਆ। ਅਤੇ ਟਕਸਾਲਾਂ ਦੇ ਅੰਦਰ, ਸੰਪਰਦਾਵਾਂ ਦੇ ਅੰਦਰ 9 ਗ੍ਰੰਥਾਂ ਦਾ ਸਿਲੇਬਸ ਮੰਨਿਆ ਜਾਂਦਾ ਹੈ। ਜੇ ਇਸ ਪੜ੍ਹਾਈ ਦੇ ਅਨੁਸਾਰ ਇਹ ਗੱਲ ਸਮਝਣੀ ਹੋ ਕਿ ਜਿਹਨੇ ਗਿਆਨੀ ਸਿੰਘ ਬਣਨਾ ਉਹ 9 ਗ੍ਰੰਥ ਪੜ੍ਹੇ ਕਥਾ ਕਰਨ ਤੋਂ ਪਹਿਲਾਂ। ਅਤੇ ਹੁਣ ਬਾਤ ਇਹ ਹੋ ਰਹੀ ਹੈ ਵੀ ਅੰਨੀ ਪੀਂਦੀ ਹੈ, ਕੁੱਤੇ ਚੱਟ ਰਹੇ, ਹਟਾਉਣ ਵਾਲਾ ਕੋਈ ਲੱਭ ਨਹੀਂ ਰਿਹਾ। ਮੈਂ ਇੱਕ ਗਿਆਨੀ ਸਿੰਘ ਨੂੰ ਪੁੱਛਿਆ, ਚੰਡੀਗੜ੍ਹ ਕਥਾ ਕਰਦਾ ਸੀ 22D ਦੇ ਗੁਰਦੁਆਰੇ ਚੰਡੀਗੜ੍ਹ 'ਚ। ਉਹ ਜਦੋਂ ਵੀ ਕੋਈ ਗੱਲ ਨਿਗਰ ਆਵੇ ਉੱਥੇ ਬਿਲਕੁਲ ਵਿਚਾਰੇ 'ਤੇ ਪੋਲਾ ਜਿਹਾ ਰਹਿ ਜਾਵੇ ਕੰਮ। ਮੈਂ ਕਿਹਾ ਵੀ ਲੋੜਾ ਹੋਇਆ, ਗਿਆਨੀ ਸਿੰਘ ਦਾ ਸਤਿਕਾਰ ਤਾਂ ਹੈ। ਮੈਂ ਉਹਨੂੰ ਇੱਕ ਪਾਸੇ ਕਰਕੇ ਪੁੱਛਿਆ ਵੀ ਸਿੰਘ ਜੀ, ਵੀ ਤੁਸੀਂ ਕਥਾ ਸਿੱਖਣ ਤੋਂ ਪਹਿਲਾਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਆ? ਕਹਿੰਦਾ ਜੀ, ਕਥਾ ਸਿੱਖਣ ਵਾਸਤੇ ਗ੍ਰੰਥ ਵੀ ਪੜ੍ਹਨੇ ਪੈਂਦੇ ਆ। ਮੈਂ ਕਿਹਾ ਜੀ, ਹੁਣ ਤਾਂ ਮੇਰੀ ਗਲਤੀ ਹੈ ਜੇ ਮੈਂ ਕੋਈ ਗਾਹਾਂ ਵਾਲੀ ਗੱਲ ਕਰਾਂ, ਹੁਣ ਤੇਰੀ ਕੋਈ ਗੱਲ। ਕੋਈ ਬਾਤ ਨਹੀਂ, ਇਹ ਦੁਨੀਆ ਲੁੱਟਣ ਕਰਨੀ ਤਾਂ ਪਈ ਆ, ਤੂੰ ਵੀ ਆਪਣਾ ਹੱਥ ਮਾਰ ਲੈ, 4 ਦਿਨ ਜਿਹਾ ਮਾਰਨਾ, ਫਿਰ ਹੁਣ ਤੈਨੂੰ ਕੀ ਦੱਸਾਂ ਵੀ ਕਿਆ ਕਰਾਂ। ਸਾਡੇ ਸਿਲੇਬਸ ਦੇ ਵਿੱਚ 9 ਗ੍ਰੰਥ, ਅਤੇ ਉਹਨਾਂ ਗ੍ਰੰਥਾਂ ਨੂੰ ਜਿਵੇਂ ਚਾਣਕੀ ਦਾ ਲਿਖਿਆ ਹੋਇਆ ਛੋਟਾ ਜਿਹਾ ਗ੍ਰੰਥ, 8 ਦਿਨਾਂ 'ਚ ਪੜ੍ਹ ਹੋ ਜਾਂਦਾ। ਉਹਦੇ ਵਿੱਚ ਬਹੁਤ ਦੁਨਿਆਵੀ ਗਿਆਨ ਹੈ ਅਤੇ ਪਰਮਾਰਥੀ ਥੋੜ੍ਹੀ ਥੋੜ੍ਹੀ ਡੋਜ ਦਿੱਤੀ ਹੈ, ਜਿਵੇਂ ਊੜਾ ਆੜਾ ਸਿਖਾਉਣ ਵਾਲਿਆਂ ਨੂੰ ਥੋੜ੍ਹਾ ਥੋੜ੍ਹਾ ਪਹਿਲਾਂ ਇੱਥੋਂ ਸ਼ੁਰੂ ਹੁੰਦਾ। ਅਤੇ ਸਾਰ ਉਕਤਾਵਲੀ, ਸਭਾਜਿਤ ਗ੍ਰੰਥ ਕਹਿੰਦੇ ਨੇ, ਬਹੁਤਾ ਵੱਡਾ ਨਹੀਂ, 15 ਕੁ ਦਿਨਾਂ 'ਚ ਹੀ ਪੜ੍ਹ ਹੋ ਜਾਂਦਾ। ਭਾਵਰਾ ਸਿਮਰਤ ਹੈ, ਭਗਤੀ ਦਾ ਹੀ ਭਰਿਆ ਪਿਆ ਹੈ। ਇਹ ਵਿਚਾਰ ਮਾਲਾ ਹੈ ਅਤੇ ਅਧਿਆਤਮ ਪ੍ਰਕਾਸ਼ ਹੈ, ਵਿਚਾਰ ਚਲਦੇ ਹੈ। ਕਈ ਇਹ ਪੜ੍ਹ ਲੈਂਦੇ ਹੈ, ਇਹ ਨਹੀਂ ਲੈਂਦੇ, ਕਿਵੇਂ ਕਈ ਬੱਚੇ ਜਿਹੜੇ ਆ ਵੀ ਚਲੋ ਮੈਂ ਆਹ ਪੁਸਤਕ ਲਾਉਣੀ ਹੈ, ਐਸਾ ਵੀ ਹੋ ਜਾਂਦਾ। ਵਿਰਾਗ ਸਤਕ ਹੈ, ਪ੍ਰਬੋਧ ਚੰਦਰ ਨਾਟਕ ਹੈ, 9ਵਾਂ ਹੈ ਵਿਚਾਰ ਸਾਗਰ। ਅਤੇ ਕਈਆਂ ਨੇ ਜਿਹੜੇ ਇਦੋਂ ਵੀ ਉੱਪਰੇ ਜਾਣਾ, ਫਿਰ ਉਹ ਬਿਰਤੀ ਪ੍ਰਭਾਕਰ ਜਾਂ ਫਿਰ ਮੋਕਸ਼ ਪੰਥ ਤੱਕ ਵੀ ਚਲੇ ਜਾਂਦੇ। 2 ਗ੍ਰੰਥ ਉੱਪਰ ਵੀ ਹੈ ਇਸ ਤੋਂ, ਪਰ ਵਿਚਾਰ ਸਾਗਰ ਤੱਕ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਗਿਆਨੀ ਸਿੰਘਾਂ ਨੂੰ ਉਹ ਕਹਿੰਦੇ ਸੀ ਵੀ ਇਦੋਂ ਘੱਟ ਤਾਂ ਫਿਰ ਗੁਰਬਾਣੀ ਦੀਆਂ ਕਈ ਗੱਲਾਂ ਸਮਝ ਨਹੀਂ ਆਉਣਗੀਆਂ। ਤਾਂ ਇਸ ਕਰਕੇ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ ਵੀ ਵਿਦਿਆ ਜਿਹੜੀ ਹੈ ਇਹ ਵੀ ਸਾਧ ਸਿੰਘ ਜੀ ਪਤਾ ਨਹੀਂ ਕਿਉਂ, ਇਹ ਤਾਂ ਵਾਹਿਗੁਰੂ ਜਾਣੇ, ਅਤੇ ਵਿਦਿਆ ਦੇ ਵਿੱਚ ਵੀ ਬਹੁਤ ਸਿੱਥਲ ਫਣਾਉਂਦਾ ਜਾ ਰਿਹਾ ਦਿਨ ਪਰ ਦਿਨ। ਬੜੇ ਬੜੇ ਵਿਦਵਾਨ ਤੁਰ ਗਏ, ਅੱਜ ਸਾਧ ਸਿੰਘ ਜੀ ਦੀਵਾ ਲੈ ਕੇ ਲੱਭਣਾ ਹੋਵੇ ਕੀ ਸੰਤ ਗਿਆਨੀ ਗੁਰਬਚਨ ਸਿੰਘ ਵਰਗਾ ਵਿਦਵਾਨ ਮਿਲ ਜੂ ਕਿਤੇ ਸਾਧ ਸਿੰਘ ਜੀ? ਉਹਨਾਂ ਦੇ ਅਨੁਭਵ ਵੀ ਕੀਤੇ ਹੋਏ ਅਰਥਾਂ ਨੂੰ ਹੀ ਨਹੀਂ ਸੰਭਾਲ ਹੁੰਦਾ ਮਾਤੜਦਿਆਂ ਸਾਧ ਸਿੰਘ ਜੀ, ਐਡਾ ਵੱਡਾ ਖਜ਼ਾਨਾ ਮਹਾਂਪੁਰਖਾਂ ਦੇ ਕੋਲ। ਸ਼ੁਕਰ ਹੈ ਵੀ ਚਲੋ ਸਾਰੇ ਅੱਖਰ ਜਿਹੜੇ ਨੇ ਉਹ ਟੇਪ ਹੋ ਗਏ, ਇਹ ਵੀ ਬਹੁਤ ਵੱਡਾ ਉਪਰਾਲਾ ਕੀਤਾ ਗੁਰਮੁਖਾਂ ਨੇ ਤਾਂ ਕਿ ਉਹਨਾਂ ਦਾ ਅਨੁਭਵ ਗਿਆਨ ਸਾਂਭਿਆ ਗਿਆ। ਅਤੇ ਗੁਰੂ ਕਿਰਪਾ ਕਰੇ, ਮਾਨ ਸਰੋਵਰ ਦੀ ਬਾਤ ਸੀ ਕਥਾ ਦੇ ਵਿੱਚ ਜੋ ਆਈ ਹੈ। ਮਾਨ ਸਰੋਵਰ ਦਾ ਅਤੇ ਹੰਸ ਦਾ ਦੋਨਾਂ ਦਾ ਆਪਸ ਵਿੱਚ ਬਹੁਤ ਨੇੜੇ ਦਾ ਰਿਸ਼ਤਾ ਹੈ। ਸਰਬਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨਾ ਰਹੀ ਮੂਲੇ, ਜੇ ਹੋਵੇ ਅੱਤ ਸਿਆਣਾ, ਉਹਨਾਂ ਰਿਜਕ ਨਾ ਪਾਇਓ ਉੱਥੇ, ਉਹਨਾਂ ਹੋਰੋ ਖਾਣਾ। ਇਹ ਹੰਸ ਜਿਹੜਾ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਲਣ ਜਾਂਦਾ। ਇਹ ਜਿੱਥੇ ਵੀ ਜਗਿਆਸੂ ਨੂੰ, ਮਮੁਕਸ਼ੂ ਨੂੰ, ਬ੍ਰਹਮ ਗਿਆਨ ਦੇ ਪ੍ਰਾਪਤ ਕਰਨ ਵਾਲੇ ਤਤਵੇ ਤੇ ਨੂੰ ਤੁਲਨਾ ਦਿੱਤੀ ਗਈ ਹੈ ਹੰਸ ਦੇ ਨਾਲ ਦਿੱਤੀ ਗਈ ਹੈ। ਸਿੱਖ ਹੰਸ, ਇਹਨਾਂ ਨੂੰ ਕਿਹਾ ਵੀ ਇਹ ਇਕੱਠੇ ਹੋ ਕਰਕੇ ਗੁਰੂ ਸਰੋਵਰ ਦੇ ਕੋਲ ਜਾਂਦੇ ਹੈ। ਹੀਰੇ ਮੋਤੀ ਕਿਹੜੇ ਨੇ? ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ। ਹੰਸ ਦਾ ਪ੍ਰਮਾਣ ਕਿਉਂ ਦਿੱਤਾ? ਇਹ ਸਰੋਵਰ ਦੇ ਨਾਲ ਕਿਹਦਾ ਸੰਬੰਧ ਹੈ ਜਿਹੜਾ ਕਥਾ ਵਿੱਚ ਸ਼ਬਦ ਆਇਆ ਹੈ? ਆ ਮਾਨ ਸਰੋਵਰ ਹੈ ਜਿੱਥੇ ਆਪ ਜੀ ਬੈਠੇ। ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਖੁਦ ਮਾਨ ਸਰੋਵਰ, ਸੰਗਤ ਦਾ ਰੂਪ ਵੀ ਗੁਰੂ ਸਾਹਿਬ ਦਾ ਆਪਣਾ ਰੂਪ ਹੈ, ਵਿੱਚ ਸੰਗਤ ਹਰ ਪ੍ਰਭ ਵਰਤ ਦਾ। ਅਤੇ ਜਿਹੜਾ ਸਿੱਖ ਹੈ ਉਹਨੂੰ ਹੰਸ ਕਿਹਾ। ਹੰਸ ਦੀ ਇੱਕ ਤਾਂ ਸਾਧ ਸਿੰਘ ਜੀ ਜਿਹੜੀ ਉਡਾਨ ਹੈ, ਇਹਦੇ ਖੰਭਾਂ 'ਚ ਬਹੁਤ ਵੱਡੀ ਸ਼ਕਤੀ ਮੰਨੀ ਹੈ। ਇਹਨੂੰ 400 ਕੋਹ ਦੀ ਉਡਾਨ ਭਰ ਕੇ ਉਹਦੇ 'ਚ ਆਰਾਮ ਨਹੀਂ ਲੈਂਦਾ। 400 ਕੋਹ ਇੱਕੋ ਵਾਰੀ ਉਡਾਰੀ ਮਾਰ ਕੇ ਰਸਤੇ 'ਚ ਉਤਰੇਗਾ ਨਹੀਂ। ਵਾਹਿਗੁਰੂ ਕਿਰਪਾ ਕਰੇ, ਅੱਜ ਕੱਲ੍ਹ ਦੇ ਗਿਆਨਵਾਨਾਂ ਦਾ, ਮਸਕੀਨ ਜੀ ਬੈਠੇ ਸੀ, ਪ੍ਰੋਫੈਸਰ ਸਾਹਿਬ ਬੈਠੇ ਸੀ, ਸਾਡਾ ਤਿੰਨਾਂ ਦਾ ਇੰਗਲੈਂਡ ਦੇ ਕਈ ਵਾਰੀ ਟਾਈਮ ਇਕੱਠਾ ਹੁੰਦਾ ਰਿਹਾ। ਇਹਨਾਂ ਦੋਨਾਂ ਮਹਾਰਥੀਆਂ ਦੇ ਵਿਚਾਲੇ ਮੇਰਾ ਟਾਈਮ ਕਈ ਵਾਰ ਹੁੰਦਾ ਰਿਹਾ। ਅਤੇ ਉੱਥੇ ਹੰਸ ਦੀ ਵਿਆਖਿਆ ਆ ਗਈ, ਜੋ ਕੁਛ ਮੇਰੇ ਕੋਲ ਮਹਾਰਾਜ ਨੇ ਕਿਹਾ। ਅਤੇ ਉੱਥੇ ਇੱਕ ਗੁਰਮੁਖ ਬਾਦ ਦੇ ਵਿੱਚ ਮੈਨੂੰ ਕਹਿੰਦਾ ਜੀ ਪ੍ਰਸ਼ਾਦਾ ਛਕਾਉਣਾ, ਟਾਈਮ ਲੈ ਲਿਆ। ਜਦੋਂ ਘਰ ਗਏ ਅਤੇ ਜਾ ਕੇ ਕਹਿੰਦਾ ਜੀ ਦੇਖੋ ਵੀ ਮੈਂ ਤਾਂ ਜਿਹੜਾ ਘਰ ਸੱਦਦਾ ਨਾ ਉਹਦੀ ਸੇਵਾ ਕਰਦਾ ਹੁੰਦਾ ਖਾਲਸਿਆਂ ਵਾਲੀ, ਵੀ ਪਰ ਹੁਣ ਤੁਹਾਡਾ ਮੈਨੂੰ ਪਤਾ ਵੀ ਤੁਸੀਂ ਤਾਂ ਸਾਗ ਸੱਤੂ ਜਿਹਾ ਖਾਣ ਵਾਲੇ ਹੋ, ਕੋਈ ਬਹੁਤਾ ਵਧੀਆ ਤਾਂ ਨਹੀਂ ਬਣਿਆ। ਮੁੜ ਕੇ ਉਹੀ ਦੁੱਖ ਦੇ ਥੋਂ ਫਿਰ ਹੱਥ ਲਾਤਾ ਉੱਥੇ ਜਾ। ਮੈਂ ਕਿਹਾ ਦੇਖ ਤੈਨੂੰ ਇੱਕ ਵਾਰੀ ਮਾਸ ਦੇ ਵਿਸ਼ੇ 'ਤੇ ਚੰਗੀ ਤਰ੍ਹਾਂ ਘਸਾਇਆ ਵੀ ਹੈ ਅਤੇ ਤੈਨੂੰ ਹਰਾਇਆ ਵੀ ਹੈ, ਅਤੇ ਹੁਣ ਦੁਬਾਰੇ ਕਿਉਂ ਛੇੜਦਾ? ਮੈਂ ਕਿਹਾ ਆਪਣੇ ਘਰ ਵਾਲੀ ਦੇ ਸਾਹਮਣੇ ਕਿਉਂ ਬੇਇੱਜ਼ਤੀ ਕਰਾਉਣਾ? ਆਪਣੀ ਮਸਾਲਾ ਮੁੱਕ ਨਹੀਂ ਗਿਆ, ਜੇ ਦੁੱਧ ਲਾਉਣਾ ਤੇਰੇ ਘਰ ਫਿਰ ਤਿਆਰ ਹੈ, ਮੈਂ ਰੋਟੀ ਬਾਅਦ 'ਚ ਖਾ ਲਾਂਗੀ। ਨਹੀਂ ਬੰਦ ਕਰ ਇਹਨੂੰ ਗੱਲ, ਰੋਟੀ ਖਾ ਸਿੱਧਾ ਹੋ। ਅਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚੋਂ ਲਿਆ ਇੱਕ ਤੁੱਕ ਜਿਹੜੀ ਕਹਿੰਦੀ ਹੋਵੇ, ਨਾਮ ਜਪਣ ਨੂੰ ਸੈਂਕੜੇ ਹਜ਼ਾਰਾਂ ਤੁੱਕਾਂ ਕਹਿੰਦੀਆਂ ਹਨ, ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਇੱਕ ਤੁੱਕ ਲਿਆ ਜਿਹੜੀ ਕਹਿੰਦੀ ਆ ਸਿੱਖਾ ਮਾਸ ਖਾ, ਮੈਂ ਮੰਨ ਲੂੰਗਾ ਤੇਰੀ ਗੱਲ, ਮੈਂ ਆਪਣੇ ਸੈਂਕੜੇ ਪ੍ਰਮਾਣ ਵਾਪਸ ਕਰ ਲੂੰਗਾ, ਲਿਆ ਦੇ ਇੱਕ ਤੁੱਕ। ਅਤੇ ਚਲੋ ਇਹ ਤਾਂ ਨਿਬੜੀ। ਕਹਿੰਦਾ ਜੀ ਚਲੋ ਆਪਾਂ ਟੋਪਿਕ ਬਦਲੋ। ਕਹਿੰਦਾ ਜਿਹੜਾ ਤੁਸੀਂ ਮਾਨ ਸਰੋਵਰ ਦੇ ਹੰਸ ਦੀ ਗੱਲ ਕਰਦੇ ਸੀ ਨਾ, ਕਹਿੰਦਾ ਤੁਸੀਂ ਨਾ ਮੈਨੂੰ ਲੱਗਦਾ ਵੀ ਡਿਸਕਵਰੀ ਨਹੀਂ ਦੇਖਦੇ। ਮੈਂ ਕਿਹਾ ਮੈਨੂੰ ਡਿਸਕਵਰੀ ਦੇਖਣ ਲੱਗਾ ਹੁਣ ਤੂੰ? ਰੋਟੀ ਖਾਣ ਵਾਸਤੇ ਬੁਲਾਇਆ, ਤੂੰ ਗੱਲ ਸਿੱਧੀ ਪੱਧਰੀ ਕਰ ਕੇ ਕਹਿਣਾ ਚਾਹੁੰਦਾ? ਕਹਿੰਦਾ ਇਹ ਜਿਹੜਾ ਹੰਸ ਹੈ ਨਾ, ਕਹਿੰਦਾ ਵਾਈ ਦੀ ਵੇ ਅੱਗੇ ਨੂੰ ਵਿਆਖਿਆ ਕਰਨੀ ਹੋਵੇ ਮੈਨੂੰ ਮਤ ਦਿੰਦਾ। ਵਾਈ ਦੀ ਵੇ ਅੱਗੇ ਨੂੰ ਵਿਆਖਿਆ ਕਰਨੀ ਹੋਵੇ ਨਾ, ਕਹਿੰਦਾ ਬਤਕ ਦਾ ਨਾ ਹੀ ਆ, ਤੇਰਾ ਭਲਾ ਹੋ ਜਾਏ ਮਗਾ। ਮੈਂ ਕਿਹਾ ਬਸ ਇੱਥੇ ਹੀ ਅਕਲ ਖੜੀ ਆ ਤੇਰੀ? ਉਹ ਸਾਡੇ ਇਹਨੂੰ ਸਿੰਘ ਨੂੰ ਅਖਬਾਰ ਪੜ੍ਹਨ ਦਾ ਵੀ ਮੈਂ ਇਹਦੀ ਉਹ ਡਿਊਟੀ ਲਾਈ ਆ, ਕੋਈ ਕੰਮ ਦੀ ਗੱਲ ਹੋਵੇ ਸਾਡੀ, ਨਿੰਦਕਾਂ ਦੀਆਂ ਗੱਲਾਂ ਹੁਣ ਉਹਨੂੰ ਤਾਂ ਪਰੇ ਛੱਡ ਦਿਆ ਕਰ, ਲੋਕ ਪੜ੍ਹਨ ਵੀ ਆਪਾਂ ਨਹੀਂ ਪੜ੍ਹਨਾ, ਪੜ੍ਹ ਕੇ ਵੀ ਸੰਸਕਾਰ ਗਲਤੀ ਪੈਂਦੇ। ਇਹ ਇਹਨਾਂ ਗੱਲਾਂ ਦੀ ਝਿੜਕ ਰੱਖਦਾ। ਕਿਤੇ ਇੱਕ ਅਖਬਾਰ ਦੇ ਵਿੱਚ ਇੱਕ ਕੈਮਰੇ ਵਾਲਾ ਸੱਜਣ ਕਿਸੇ ਥਾਂ 'ਤੇ ਸੀ, ਉੱਥੇ ਕਿਤੇ ਸਾਧ ਸਿੰਘ ਜੀ ਬਲਿਹਾਰ ਜਾਈਏ ਕੁਦਰਤ ਦੇ ਹੰਸ ਉਤਰਿਆ, ਉਹਨੇ ਹੰਸ ਦੀ ਫੋਟੋ ਖਿੱਚੀ ਅਤੇ ਅਖਬਾਰ 'ਚ ਦਿੱਤਾ ਵੀ ਲੋਗੋ ਇਹ ਐਵੇਂ ਕਲਪਿਤ ਜਾਨਵਰ ਨਹੀਂ ਹੈ, ਵੀ ਹੰਸ ਹੁੰਦਾ ਅਤੇ ਆਹ ਇਹਦੀ ਫੋਟੋ ਹੈ। ਉਹ ਕੰਮ ਦੇ ਗਈ ਸਾਨੂੰ ਉਹਦੇ,
ਇਸ ਕਰਕੇ ਭਾਈ ਹੰਸ ਬਹੁਤੇ ਨਹੀਂ ਰਹੇ, ਬਗਲੇ ਬਹੁਤ ਨੇ, ਅਤੇ ਚੰਦਨ ਬਾਵਨ ਨਹੀਂ ਬਹੁਤੇ ਰਹੇ, ਬਣ ਬਹੁਤ ਹੈ। ਪਹਾੜਾਂ ਵਿੱਚ ਪੱਥਰ ਬੇਅੰਤ ਅਤੇ ਪਾਰਸ ਨਹੀਂ ਲੱਭਦਾ। ਕਲਯੁੱਗ ਦੇ ਅੰਦਰ ਤੱਤ ਵਸਤੂ ਮਿਲਣੀ ਮੁਸ਼ਕਲ ਹੋ ਜਾਏਗੀ, ਹੌਲੀ ਹੌਲੀ ਲੋਪ ਹੁੰਦੀ ਜਾ ਰਹੀ ਹੈ। ਹੰਸ ਦੀ 400 ਕੋਹ ਦੀ ਉਡਾਰੀ ਹੈ, ਅਤੇ ਗੁਰਸਿੱਖ ਨੂੰ ਹੰਸ ਦੇ ਨਾਲ ਤੁਲਨਾ ਕਿਉਂ ਦਿੱਤੀ? ਇਹਦੀ ਚੌਥੇ ਪਦ ਦੀ, ਉਹ ਵੀ ਚੌਥਾ ਹੈ, ਉਹ ਵੀ ਚੌਥੇ ਥਾਂ ਜਾਂਦਾ, ਇਹ ਵੀ ਚੌਥੇ ਥਾਂ, ਚੌਥੇ ਪਦ ਵਿੱਚ ਪਹੁੰਚ ਜਾਂਦਾ। ਤੀਨ ਵਿਆਪੈ ਜਗਤ ਕੋ, ਇਹਦੀ ਉਡਾਰੀ ਲੰਮੀ ਹੈ। ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਗੁਰਸਿੱਖ ਤਾਂ ਹੰਸ ਹੈ, ਇਹਦੀ ਉਡਾਰੀ ਐਡੀ ਵੱਡੀ ਹੈ, ਇਹ ਚੌਥੇ ਪਦ 'ਤੇ ਪਹੁੰਚ ਜਾਂਦਾ, ਅਤੇ ਬਗਲੇ ਦੀ ਉਡਾਰੀ ਉਹਨੇ ਹੋ ਨਹੀਂ ਸਕਦੀ, ਉਹ ਤਾਂ ਵਿਸ਼ੇ ਕਰਨ। ਇਸ ਕਰਕੇ ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ, ਕੁੱਕੜ ਦੀ ਕਿੱਡੀ ਕੁੜਾਈ ਹੈ, ਜੇ ਪਹਿਲੀ ਤਾਂ ਗੱਲ ਹੈ ਉੱਡਦਾ ਹੀ ਨਹੀਂ ਬਾਲਾ, ਉਹ ਤਾਂ ਗੰਦਗੀ ਖਾਂਦਾ ਰਹਿੰਦਾ, ਜੇ ਕਿਤੇ ਉਡਾਰੀ ਮਾਰ ਵੀ ਦੇਵੇ ਤਾਂ ਰੂੜੀ 'ਤੇ ਜਾ ਬੈਠੂਗਾ ਗੰਦਗੀ ਦੇ ਢੇਰ ਦੇ, ਉਦੋਂ ਵੱਡੀ ਉਡਾਰੀ ਮਾਰੇ ਕੰਨ 'ਤੇ ਵੇਚੂਗਾ, ਜੇ ਉਦੋਂ ਵੱਡੀ ਮਾਰੀ ਤਾਂ ਕੋਠੇ ਤੋਂ ਵੱਧ ਨਹੀਂ ਉਡਾਰੀ ਹੈ ਉਹਦੀ। ਬਸ ਤਿੰਨ ਉਡਾਰੀਆਂ ਸੰਸਾਰੀ ਦੀਆਂ, ਕਿ ਪਹਿਲੀ ਉਡਾਰੀ ਵਿਸ਼ਿਆਂ ਦੀ ਰੂੜੀ 'ਤੇ ਬਹਿਣ ਦੀ ਹੈ, ਕਿ ਜੀ ਵਿਸ਼ੇ ਦੇ 'ਚ ਬਹੁਤ ਸੁੱਖ ਹੈ, ਅਤੇ ਦੂਜੀ ਉਡਾਰੀ ਹੈ ਗ੍ਰਿਸ਼ ਦੀ ਕੰਧ ਦੇ ਉੱਤੇ ਬੈਠੂਗਾ ਜੀ, ਬੱਚੇ ਸੁੱਖ ਰੂਪ ਨੇ, ਪਤਾ ਉਦੋਂ ਲੱਗਦਾ ਜਦੋਂ ਵੱਡੇ ਹੋ ਕੇ ਦਾੜ੍ਹੀ ਨੂੰ ਹੱਥ ਪਾ ਲੈਂਦੇ ਹੈ, ਫਿਰ ਰੋਂਦੇ ਨਹੀਂ ਚੱਲ ਹੁੰਦੇ। ਮੈਂ ਉਹਨਾਂ ਮਾਂ ਬਾਪਾਂ 'ਤੇ ਬੜਾ ਹੀ ਤਰਸ ਆਉਂਦਾ ਹੈ, ਬੜੇ ਫੋਨ ਆਉਂਦੇ ਹੈ, ਬਾਬਾ ਜੀ ਕੀ ਕਰੀਏ, ਆਹ ਹਾਲ ਹੈ ਕਿਸੇ ਨੂੰ ਦੱਸਣ ਜੋਗੇ ਵੀ, ਅੰਦਰ ਬਹਿ ਕੇ ਰੋਈਦਾ, ਬੱਚੇ ਇਸ ਤਰ੍ਹਾਂ ਨਿਕਲ ਗਏ ਹੱਥੋਂ, ਕੀ ਖੱਟਿਆ ਸੀ ਇੱਥੇ ਆ ਕੇ, ਬੜੀਆਂ ਕਲਪਨਾ। ਅਤੇ ਕੁਝ ਜ਼ਿੰਮੇਵਾਰੀ ਸਾਡੇ ਲੋਕਾਂ ਦੀ ਵੀ ਹੈ, ਅਤੇ ਕੁਝ ਤੁਹਾਡੀ ਵੀ ਸੀ, ਕਿਹਾ ਅਸੀਂ ਅੱਜ ਦੇ ਬੱਚੇ ਜਾਂ ਬੱਚੀ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ, ਭਾਈ ਗੁਰਦਾਸ ਦੀ ਰਚਨਾ 'ਚੋਂ ਕੀ ਅੱਜ ਤੱਕ ਅਸੀਂ ਦੱਸ ਸਕੇ ਹਾਂ ਕਿ ਬੱਚਾ ਇਹ ਭਾਈ ਗੁਰਦਾਸ ਕੀ ਕਹਿੰਦਾ ਮਾਤਾ ਪਿਤਾ ਪ੍ਰਤੀ, ਤੈਨੂੰ ਕੀ ਕਰਤੱਵ ਤੇਰੇ, ਕਦੀ ਨਹੀਂ ਦੱਸਿਆ। ਇਸ ਕਰਕੇ ਜਿਹੜਾ ਅੱਜ ਤੱਕ ਕਦੇ ਅਸੀਂ ਆਪਣੀਆਂ ਬੱਚੀਆਂ ਨੂੰ ਦੱਸਿਆ ਕਿ ਔਰਤ ਦਾ ਪਤੀ ਪ੍ਰਤੀ ਧਰਮ ਕੀ ਹੈ, ਕਦੀ ਨਹੀਂ ਦੱਸਿਆ। ਗੁਰੂ ਸਾਡਾ ਇਤਨਾ ਮਹਾਨ ਹੈ, ਕੋਈ ਪੱਖ ਐਸਾ ਨਹੀਂ, ਉਜੜਦੇ ਘਰ ਵਸੇ ਨੇ ਇਸ ਗਿਆਨ ਦੇ ਨਾਲ, ਸਮਝ ਆ ਜਾਏ ਕਿਸੇ ਦੇ, ਨਲੈਕ ਪੁੱਤ ਲੈਕ ਬਣੇ ਨੇ ਇਸ ਗਿਆਨ ਦੇ ਨਾਲ। ਖੈਰ ਮੇਰਾ ਵਿਸ਼ਾ ਨਹੀਂ, ਆਪਾਂ ਅੱਗੇ ਚੱਲਣਾ। ਅਤੇ ਤੀਸਰੀ ਉਡਾਰੀ ਹੈ, ਅਤੇ ਉਹ ਕੋਠੇ 'ਤੇ ਬਹਿਣ ਦੀ ਤਰ੍ਹਾਂ, ਧਨ ਇਕੱਠਾ ਕਰ ਲਓ ਜੀ, ਚਾਹੇ ਕਿਸੇ ਤਰੀਕੇ ਨਾਲ ਕਰ ਲਓ, ਹੱਥ ਜੋੜ ਕੇ ਬੇਨਤੀ ਹੈ ਗੁਰੂ ਪਿਆਰਿਓ, ਤੁਹਾਡੇ ਕੋਈ ਮਿਲਣ ਵਾਲਾ, ਤੁਹਾਡੀ ਕੋਈ ਜਾਣ ਪਛਾਣ ਵਾਲਾ, ਮੇਰੀ ਜਾਣ ਪਛਾਣ ਵਾਲਾ, ਇਸ ਤਰ੍ਹਾਂ ਦਾ ਕੋਈ ਸੱਜਣ ਮੈਨੂੰ ਮਿਲਿਆ ਨਹੀਂ, ਮਿਲੇ ਮੈਂ ਤਾਂ ਉਹਦੇ ਪੈਰ ਫੜ ਕੇ ਵੀ ਉਹਦੀ ਅੱਗੇ ਅਰਦਾਸ ਕਰਨ ਨੂੰ ਕੋਈ ਹੰਗਤਾ ਨਹੀਂ ਕਰਾਂਗਾ, ਕਿ ਸੱਜਣਾ ਜੇ ਤੂੰ ਬਲੈਕ ਕਰਨੀ ਹੈ, ਤੂੰ ਡਰੱਗ ਵੇਚਣੀ ਹੈ ਤਾਂ ਗਾਤਰਾ ਪਾ ਕੇ ਨਹੀਂ ਵੇਚਣੀ, ਸਿੱਖ ਬਣ ਕੇ ਨਹੀਂ ਵੇਚਣੀ, ਦਾੜ੍ਹੀ ਕੇਸ ਤੇਰੇ ਨਹੀਂ ਚਾਹੀਦੇ, ਤਾਂ ਕਿ ਲੋਕ ਇਹ ਨਾ ਕਹਿਣ ਕਿ ਸਿੱਖ ਡਰੱਗ ਵੇਚ ਰਿਹਾ। ਕਿਉਂ ਕਰ ਰਿਹਾ ਇਸ ਗੁਰੂ ਦਾ ਕੀ ਕਸੂਰ ਹੈ? ਉਹ ਕਦੇ ਲੋਕ ਅਦਾਲਤਾਂ ਦੇ ਅੰਦਰ ਇਤਿਹਾਸ ਦਿਖਾ ਸਕਦੇ ਤੁਹਾਨੂੰ, ਸਿੱਖ ਗਵਾਹੀ ਦੇਣ ਵਾਸਤੇ ਆ ਜਾਂਦਾ ਸੀ, ਜੱਜ ਕਹਿੰਦਾ ਸੀ ਬਸ ਕਿਸੇ ਵਿਟਨੈਸ ਦੀ ਲੋੜ ਨਹੀਂ ਹੈਗੀ, ਹੁਣ ਸਿੱਖ ਆ ਗਿਆ, ਇਹਦੇ ਆਧਾਰ 'ਤੇ ਮੈਂ ਫੈਸਲਾ ਕਰ ਦੂੰ ਕਿ ਕੋਈ ਸਿੱਖ ਆਪਣੀ ਜ਼ੁਬਾਨ ਤੋਂ ਕਦੇ ਝੂਠ ਨਹੀਂ ਬੋਲਦਾ। ਅਤੇ ਅੱਜ ਸਾਡੀ ਹਾਲਤ ਕੀ ਹੈ? ਸਿੱਖੀ ਇਹੀ ਹੈ ਕਿ ਝੂਠ ਬੋਲੋ ਰੱਜ ਰੱਜ ਕੇ, ਗਾਤਰੇ ਉੱਤੇ ਦੀ ਪਾਓ ਚੌੜੇ ਚਾਰ ਚਾਰ ਉਂਗਲ, ਸਿੱਖੀ ਨੂੰ ਕਰੋ ਰੱਜ ਕੇ ਬਦਨਾ, ਦਰਗਾਹ 'ਚ ਮੂੰਹ ਕਾਲਾ ਕਿਹਦਾ ਹੋਊਗਾ ਫਿਰ ਬਾਈ? ਅੱਧੀ ਰੋਟੀ ਖਾ ਲਓ, ਇੱਕ ਡੰਗ ਖਾ ਲਓ। ਸੰਤਨ ਕਾ ਦਾਨਾ ਰੂਖਾ, ਸੋ ਸਰਬ ਨਿਧਾਨ, ਗ੍ਰਹਿ ਸਾਗਤ ਛੱਤੀ ਪ੍ਰਕਾਰ, ਅਤੇ ਵਿਭੂ ਸਮਾਨ। ਉਸ ਡਰੱਗ ਨੇ, ਨਸ਼ੇ ਨੇ ਪਤਾ ਨਹੀਂ ਕਿੰਨਿਆਂ ਦੇ ਘਰ ਉਜਾੜਨੇ ਨੇ, ਪੈਸਾ ਹੀ ਸਭ ਕੁਛ ਹੁੰਦਾ। ਤਰਸ ਕਰੋ ਪੁੱਤਰਾਂ ਦੇ ਦਾਨੇ ਜੀ ਨੇ, ਆਪਣੇ ਨਿੱਕੇ ਨਿੱਕੇ ਬੱਚੇ ਵੀ ਨੀਹਾਂ 'ਤੇ ਖਿਲਾਰ ਦਿੱਤੇ, ਉਹਨੇ ਸਿੱਖਾਂ ਦਾ ਆਸ ਰੂਪ ਵਾਸਤੇ ਸੀ ਵੀ ਕੱਲ੍ਹ ਨੂੰ ਮੇਰਾ ਨਾਮ ਬਦਨਾਮ ਕਰਨ, ਮੈਂ ਆਪਣੇ ਪੁੱਤ ਪੁੱਤ ਕਰਾਂ ਇਹਨਾਂ ਨੂੰ, ਅਤੇ ਸਿੱਖ ਸਾਡਾ ਡਰੱਗ ਵੇਚਦਾ ਫਿਰਦਾ ਹੋਵੇ, ਬੜੇ ਦੁੱਖ ਦੀ ਬਾਤ ਹੈ। ਗੁਰੂ ਸਾਹਿਬ ਸੁਣ ਸੁਣ ਕੇ ਸ਼ਰਮ ਆਉਂਦੀ ਹੈ, ਮੈਨੂੰ ਇਧਰ ਆਏ ਨੂੰ ਪਤਾ ਲੱਗਿਆ ਵੀ ਸਾਡੇ ਬੱਚੇ ਬੱਚੀਆਂ ਇੰਨੇ ਜੇਲ੍ਹ ਵਿੱਚ ਬੈਠੇ ਨੇ ਇਸ ਕਾਰਨ ਦੇ। ਸੱਚੀ ਪਾਤਸ਼ਾਹ ਕੌਣ ਕਹੇਗਾ ਸਿੱਖ ਸਾਨੂੰ, ਸਿੱਖ ਹੀ ਕੰਮ ਕਰਦਾ ਹੁੰਦਾ। ਗੁਰੂ ਸਾਡਾ ਕਹਿੰਦਾ ਨਸ਼ਾ ਕੇਵਲ ਅੰਨ ਕਾ ਹੀ ਕਰਨਾ, ਲਿਖਿਆ ਹੋਇਆ 52 ਬਚਨਾਂ 'ਚ ਬਚਨ ਹੈ, ਹੋਰ ਕੋਈ ਨਸ਼ਾ ਨਹੀਂ। ਅਤੇ ਨਸ਼ੇ ਖਾਣ ਵਾਲੇ ਨੇ ਇੰਨੇ ਵਧੀਆ ਵਧੀਆ ਨਾਂ ਧਰੇ ਨੇ, ਫੇਮ ਖਾਣੀ ਆਖੇ ਜੀ ਛਤਰਧਾਰਾ, ਇਹਦਾ ਨਾਂ ਦੇਖੋ ਕਿੰਨਾ ਵਧੀਆ ਰੱਖਿਆ, ਹੈ ਜੀ ਘੋੜੀ ਛਤਰਧਾਰਾ ਲੈ ਦਿਉ ਥੋੜ੍ਹਾ ਜਿਹਾ, ਸਰੀਰ ਬੜਾ ਘੰਟੇ 'ਤੇ ਹੋ ਜਾਂਦਾ। ਅਤੇ ਸੌਖਾ ਪੀਣਾ ਸ਼ਹੀਦੀ ਦੇਗਾ, ਛੱਡਣਾ ਨਹੀਂ ਕੁਛ ਵੀ, ਸ਼ਹੀਦੀ ਦੇਗਾ ਸ਼ਸ਼ੀਆਂ ਜੀ, ਪਤਾ ਕੀ ਚੱਲ ਜਾ ਕਿਸੇ ਨੂੰ। ਸ਼ਰਾਬ ਪੀਣੀ ਜੀ 5 ਰਤਨੀ, ਅਗੇ ਜੀ ਇਹ ਰਤਨਾਂ 'ਚੋਂ ਨਿਕਲੀ ਹੈ, ਮੈਂ ਕਿਹਾ ਰਤਨਾਂ 'ਚ ਇੱਕ ਹੋਰ ਵੀ ਨਿਕਲੀ ਹੈ, ਉਹ ਸ਼ਿਵ ਜੀ ਨੂੰ ਕਾਹਦੇ ਦਿੱਤੀ, ਜ਼ਹਿਰ ਵੀ ਉੱਥੋਂ ਹੀ ਨਿਕਲੀ ਹੈ। ਸ਼ਰਾਬ ਮਿਲੀ ਕਿਹਨੂੰ, ਦੈਤਾਂ ਨੂੰ ਮਿਲੀ, ਦੇਵਤਿਆਂ ਨੂੰ ਨਹੀਂ, ਦੇਵਤਿਆਂ ਨੂੰ ਅੰਮ੍ਰਿਤ ਮਿਲਿਆ, ਦੇਵਤਿਆਂ ਵਰਗਾ ਜੀਵਨ ਬਤੀਤ ਕਰੋ, ਨਸ਼ੇ ਹੀ ਬੰਦੇ ਦਾ ਕਾਹਦਾ ਜੀਵਨ। ਖੈਰ ਹੰਸ ਜੋ ਹੈ, ਹੰਸ ਜੀ ਜਿੱਥੇ 4 ਕੋਹ ਦੀ ਉਡਾਰੀ ਹੈ ਉੱਥੇ ਹੰਸ ਦੇ ਸਾਹਮਣੇ ਦੁੱਧ ਰੱਖ ਦਿਓ, ਕੁਛ ਨਹੀਂ ਕਰੇਗਾ, ਨਾ ਕਿਤੋਂ ਜਾਗ ਲਾਉਣ ਜਾਊਗਾ ਉਹ, ਨਾ ਉਹਦੇ ਕੋਲ ਸਾਧਨ ਹੈ ਜਾਗ ਲਾਉਣ ਦਾ, ਕੇਵਲ ਦੁੱਧ ਦੇ ਵਿੱਚ ਆਪਣੀ ਚੁੰਝ ਡਾਲੇਗਾ, ਬਸ ਚੁੰਝ ਇੱਕ ਵਾਰੀ ਪਾ ਕੇ ਬਾਹਰ ਕੱਢ ਲੈ ਅਤੇ ਦੁੱਧ ਦਾ ਉਸੇ ਵੇਲੇ ਦਹੀਂ ਬਣ ਜਾਂਦਾ, ਫਟ ਜਾਂਦਾ ਦੁੱਧ। ਮਨੁੱਖ ਨੇ ਦੁੱਧ ਨੂੰ ਪਾੜਨਾ ਹੋਵੇ ਤਾਂ ਕਈ ਤਰ੍ਹਾਂ ਦੇ ਯਤਨ ਕਰੇਗਾ, ਪਦਾਰਥ ਲਾਏਗਾ ਉਸਨੂੰ ਕਿ ਇਹਦਾ ਜੀ ਪਨੀਰ ਬਣਾਉਣਾ, ਉਹ ਕੀ ਕਰਦਾ ਪਾਣੀ ਸਾਰਾ ਅਲੱਗ ਹੋ ਜਾਂਦਾ, ਤੱਤ ਵਸਤੂ ਗ੍ਰਹਿਣ ਕਰ ਲੈਂਦੇ, ਪਾਣੀ ਕਦੀ ਵੀ ਨਹੀਂ ਹੋ ਗ੍ਰਹਿਣ ਕਰਦਾ। ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਇਹ ਸੰਸਾਰ ਦੇ ਵਿੱਚ ਦੁੱਧ ਅਤੇ ਪਾਣੀ ਦੋਨੇ ਇਕੱਠੇ ਹੋਏ ਨੇ, ਜਿਹੜੀ ਅੰਸ ਮਾਇਆ ਦੀ ਹੈ ਉਹ ਪਾਣੀ ਦੀ ਨਿਆਈ ਹੈ, ਜਿਹੜੀ ਬ੍ਰਹਮ ਦੀ ਅੰਸ ਹੈ ਉਹ ਦੁੱਧ ਦੀ ਨਿਆਈ ਹੈ, ਅਤੇ ਗੁਰਸਿੱਖ ਹੰਸ ਦੀ ਨਿਆਈ ਹੈ। ਇਹ ਸੰਸਾਰ ਰੂਪੀ ਦੁੱਧ ਦੇ ਅੰਦਰ ਉਹ ਵਿਚਾਰ ਦੀ ਚੁੰਝ ਪਾਉਂਦਾ, ਆਪਣੀ ਬੁੱਧ ਰੂਪ ਚੁੰਝ, ਉਹਦੇ 'ਚ ਸੱਤ ਚੇਤਨ ਆਨੰਦ ਨੂੰ ਗ੍ਰਹਿਣ ਕਰ ਲੈਂਦਾ, ਨਾਮ ਅਤੇ ਰੂਪ ਮਿਥਿਆ ਇਹਨੂੰ ਛੱਡ ਦਿੰਦਾ। ਇਸ ਕਰਕੇ ਹੰਸ ਦਾ ਅਤੇ ਸਰੋਵਰ ਦਾ ਇਹ ਸੰਬੰਧ ਹੈ। ਅੱਗੇ ਚਲੋ ਜੀ,
ਹਰਿਮੰਦਰ ਵਿੱਚ ਬਣੇ ਜਹਾਜ਼ਾ,
ਇਹਦੇ ਵਿੱਚ ਹਰਿਮੰਦਰ ਸਾਹਿਬ ਤਾਂ ਇੱਕ ਜਹਾਜ਼ ਬਣਾ ਦਿੱਤਾ ਮਹਾਰਾਜ ਕਹਿੰਦੇ, ਜਿੱਥੇ ਵਾਹਿਗੁਰੂ ਸ਼ਬਦ ਜਹਾਜ਼ ਬਣਾਇਆ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਮਹਾਰਾਜ ਕਹਿੰਦੇ ਇਹ ਵੀ ਜਹਾਜ਼ ਹੈ ਹਰਿਮੰਦਰ ਸਾਹਿਬ ਵੀ, ਜਿਹੜਾ ਹਰਿਮੰਦਰ ਸਾਹਿਬ 'ਤੇ ਭਾਵਨਾ, ਹਰਿਮੰਦਰ ਸਾਹਿਬ 'ਤੇ ਗੁਰੂ ਨਾਨਕ ਵਰਗੀ ਰੱਖਣੀ, ਇਹ ਚੜ੍ਹਨਾ ਇਸ ਜਹਾਜ਼ 'ਤੇ ਹਰਿਮੰਦਰ ਸਾਹਿਬ ਦੀਆਂ। ਇਹ ਨਾ ਸਮਝੋ ਵੀ ਇਹ ਦੀਵਾਰਾਂ ਨੇ ਸੋਨਾ ਲੱਗਿਆ, ਨਹੀਂ, ਪਰਮੇਸ਼ਰ ਹੈ ਬਸ। ਇੱਕ ਜਗ੍ਹਾ ਮੈਂ ਪੜ੍ਹਿਆ ਸੀ, ਹੋਰ ਜਗ੍ਹਾ ਵੀ, ਕਿ ਗੁਰੂ ਰਾਮਦਾਸ ਨੇ ਕਿਹਾ ਸੀ, ਗੁਰੂ ਅਰਜਨ ਦੇਵ ਜੀ ਨੇ, ਪੁੱਤਰ ਜਿਹਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਤੇਰੇ ਹੱਥੀਂ ਬਣਿਆ ਹੋਇਆ ਹਰਿਮੰਦਰ ਇਹਦੇ ਦਰਸ਼ਨ ਕਰੇ, ਮੇਰੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ, ਔਰ ਤੂੰ ਜੋ ਇਹਦੀ ਸੇਵਾ ਕਰੇਗਾ ਔਰ ਸਿੱਖਾਂ ਤੋਂ ਕਰਾਏਗਾ, ਇਹ ਸੇਵਾ ਸੱਚਖੰਡ ਵਿੱਚ ਮੈਨੂੰ ਪ੍ਰਵਾਨ ਹੋਏਗੀ, ਇਹ ਮੇਰਾ ਹੀ ਸਰੂਪ ਹੈ ਹਰਿਮੰਦਰ ਸਾਹਿਬ। ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਜਦੋਂ ਵੀ ਹਰਿਮੰਦਰ ਸਾਹਿਬ ਦੀ ਦੇਹੜੀ ਦੇ ਉੱਤੇ ਲੰਘਣ ਤੋਂ ਪਹਿਲਾਂ ਆਪਣਾ ਮੱਥਾ ਉਸ ਥਾਂ 'ਤੇ ਲਾ ਕੇ ਨਾ, ਕਿੰਨੀ ਦੇਰ ਤੱਕ ਮੱਥਾ ਰਗੜੀ ਜਾਂਦੇ, ਔਰ ਮਹਾਂਪੁਰਖਾਂ ਦਾ ਥੋੜ੍ਹਾ ਜਿਹਾ ਨਿਸ਼ਾਨ ਪੈ ਗਿਆ ਰਗੜਨ ਦੇ ਕਾਰਨ, ਕੁਛ ਚਿਰ ਰਹੇ ਸੀ ਉੱਥੇ। ਇੱਕ ਗੁਰਮੁਖ ਨੇ ਸ਼ੰਕਾ ਕੀਤੀ, ਕਹਿੰਦੇ ਮਹਾਰਾਜ ਐਡੇ ਵੱਡੇ ਗੁਰਮੁਖ ਹੋ ਕੇ ਤੁਹਾਨੂੰ ਕੀ ਲੋੜ ਹੈ। ਅੱਖਾਂ ਭਰ ਕੇ ਕਹਿੰਦੇ ਗੁਰਮੁਖਾ, ਜਦੋਂ ਮੈਂ ਆਉਂਦਾ ਨਾ ਕਈ ਮੇਰੇ ਵੱਸ ਨਹੀਂ ਰਹਿੰਦਾ, ਕਈ ਗੁਰਮੁਖ ਧੱਕੇ 'ਤੇ ਮੇਰੇ ਪੈਰੀਂ ਹੱਥ ਲਾ ਦਿੰਦੇ ਨੇ, ਕਹਿੰਦੇ ਮੈਂ ਗਿਣਦਾ ਰਹਿੰਦਾ ਕਿੰਨਿਆਂ ਨੇ, ਮੈਂ ਪਰੇ ਹਟਦਾ ਹਟਦਾ ਵੀ, ਪਰ ਕਈ ਫਿਰ ਵੀ ਨਹੀਂ ਹਟਦੇ, ਕਹਿੰਦੇ ਮੈਂ ਇਕੱਲੇ ਇਕੱਲੇ ਦਾ ਮੱਥਾ ਲਿਆ ਕੇ ਗੁਰੂ ਨੂੰ ਮੋੜ ਦਿੰਦਾ। ਸੱਚੇ ਪਾਤਸ਼ਾਹ ਇਹ ਚਮੜੇ ਦਾ ਕਾਹਦੀ ਪੂਜਾ, ਤਾਂ ਪੂਜਾ ਤਾਂ ਤੇਰੇ ਨਾਮ ਦੀ ਹੈ, ਉਹ ਉਨਿਆਂ ਦੇ ਮੱਥੇ ਟੇਕਣ ਕਰਕੇ ਮੇਰਾ ਮੱਥਾ ਖਸ ਗਿਆ। ਭਾਵਨਾ ਇਸੇ ਕਰਕੇ ਕਿਹਾ ਭਾਵੋ ਹੀ ਵਿਦਤੇ ਦੇਵਹਾ, ਭਾਵਨਾ ਹੀ ਸਭ ਤੋਂ ਵੱਡਾ ਦੇਵਤਾ ਹੈ, ਦੁਨੀਆਂ 'ਚ ਹੋਰ ਕੋਈ ਦੇਵਤਾ ਨਹੀਂ, ਭਾਵਨਾ ਹੀ ਵੱਡਾ ਦੇਵਤਾ। ਹਰਿਮੰਦਰ ਸਾਹਿਬ ਮਹਾਰਾਜ ਕਹਿੰਦੇ ਜਹਾਜ਼ ਬਣਾ ਦਿੱਤਾ ਜੀ,
ਸ਼ਰਧਾ ਸਹਿਤ ਕਰੇ ਇਸ਼ਨਾਨ,
ਮਹਾਰਾਜ ਕਹਿੰਦੇ ਸ਼ਰਧਾ ਜ਼ਰੂਰ ਚਾਹੀਦੀ, ਸ਼ਰਧਾ ਦੇ ਸਹਿਤ ਸਰੋਵਰ ਵਿੱਚ ਇਸ਼ਨਾਨ ਕਰੇ। ਇਸ਼ਨਾਨ ਕਰਨ ਦਾ ਸਾਸ ਜੀ ਤਰੀਕਾ ਇਹ ਆ ਵੀ ਪਹਿਲਾਂ ਅੱਗੇ ਤਾਂ ਖੂਹ ਹੁੰਦੇ ਸੀ, ਖੂਹ 'ਤੇ ਨਹਾਉਣਾ, ਅਤੇ ਫਿਰ ਉਦੋਂ ਬਾਅਦ ਹੁਣ ਟੂਟੀਆਂ ਦਾ ਪ੍ਰਬੰਧ ਹੈ, ਟੂਟੀਆਂ 'ਤੇ ਨਾਓ, ਫਿਰ ਸਰੋਵਰ ਸਾਹਿਬ ਦੇ ਵਿੱਚ ਕਦੇ ਵੀ ਪਿੰਡਾ ਨਹੀਂ ਮਲਣਾ, ਇਹ ਗਲਤੀ ਹੋਏਗੀ ਬਹੁਤ ਵੱਡੀ ਜੇ ਕੋਈ ਪਿੰਡਾ ਮਲੇ। ਅਤੇ ਉੱਥੇ ਇਸ਼ਨਾਨ ਕਰਨਾ ਕਿ ਸਾਰਾ ਅੰਮ੍ਰਿਤ ਸਰੂਪ ਹੈ, ਮੇਰੇ ਸਾਰੇ ਸਰੀਰ ਨੂੰ ਚਿੰਬੜੇ ਹੋਏ ਜਨਮਾਂ ਜਨਮਾਤਰਾਂ ਦੇ ਪਾਪ ਲੈ ਜਾਣ, ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ, ਨਿਰਮਲ ਹੋਏ ਕਰ ਇਸ਼ਨਾਨਾ। ਇਹਦੇ ਯੁਗਤੀ ਵੀ ਦੱਸੀ ਹੈ, ਪਹਿਲਾਂ ਮੈਲ ਨੂੰ ਲਾ ਲਓ, ਨਿਰਮਲ ਹੋ ਜਾਓ, ਫਿਰ ਕਰ ਇਸ਼ਨਾਨਾ, ਫਿਰ ਇਸ਼ਨਾਨ ਕਰਨਾ। ਮੈਲ ਉੱਥੇ ਲਾਉਣੀਆਂ ਟੂਟੀਆਂ 'ਤੇ, ਉੱਥੇ ਚਾਹੇ ਸਾਬਣ ਲਓ, ਪਰ ਇਸ ਥਾਂ 'ਤੇ ਮਰਿਆਦਾ ਹੈ। ਤੋ ਇਸ ਪ੍ਰਕਾਰ ਦੱਸਦੇ ਹਨ,
ਪਾਪ ਮਿਟ ਹੈ ਪ੍ਰਾਪਤ ਕਲਿਆਣ।
ਮਹਾਰਾਜ ਕਹਿੰਦੇ ਪਾਪ ਮਿਟ ਜਾਣਗੇ, ਜਦੋਂ ਸਾਰੇ ਪਾਪ ਮਿਟ ਗਏ ਤਾਂ ਫਿਰ ਕਲਿਆਣ ਹੋ ਗਈ, ਮੁਕਤੀ ਹੋ ਗਈ। ਇਹ ਵੀ ਮੁਕਤੀ ਦਾ ਰਸਤਾ ਹੈ।
ਹਰਿਮੰਦਰ ਮਹਿ ਸ਼ਬਦ ਜੋ ਸੁਣ ਹੈ,
ਜਦ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਦੇਖਦੇ ਹੋਗੇ ਦਰਬਾਰ ਸਾਹਿਬ ਜਦੋਂ ਕੀਰਤਨ ਹੁੰਦਾ ਹੈ, ਬਹਿਣ ਨੂੰ ਜਗ੍ਹਾ ਨਹੀਂ ਮਿਲਦੀ ਹਰ ਵੇਲੇ ਉੱਥੇ। ਚਲੋ ਅੱਜ ਤਾਂ ਕੁਛ ਲੋਕ ਇਹ ਵੀ ਅਰਥ ਕੱਢਦੇ ਆ ਜੀ, ਕੁਛ ਲੋਕ ਬਹਿੰਦੇ ਆ ਸਾਡੀ ਫੋਟੋ ਆ ਜਾਵੇ, ਹੋਊਗੀ ਇਹ ਵੀ ਗੱਲ ਮੈਂ ਮੰਨਦਾ, ਪਰ ਜਦੋਂ ਇਹ ਕੈਮਰੇ ਨਹੀਂ ਸੀ ਲੱਗੇ ਬਹਿਣ ਨੂੰ ਤਾਂ ਉਦੋਂ ਵੀ ਥਾਂ ਨਹੀਂ ਸੀ ਹੁੰਦੀ। ਭਾਵਨਾ ਵਾਲੇ ਹਰ ਵਕਤ ਬਹਿੰਦੇ ਸੀ, ਕਿਉਂ? ਉਹਨਾਂ ਨੂੰ ਆਹ ਵਚਨ ਗੁਰੂ ਅਰਜਨ ਦੇਵ ਜੀ ਦੇ ਯਾਦ ਨੇ। ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਬਹਿ ਕੇ ਗੁਰਬਾਣੀ ਦਾ ਕੀਰਤਨ ਸੁਣੇਗਾ,
ਜਨਮ ਜਨਮ ਕੇ ਪਾਪਨ ਹਨ ਹੈ,
ਇਹਦੇ ਜਨਮਾਂ ਜਨਮਾਤਰਾਂ ਦੇ ਪਾਪ ਨਾਸ ਹੋ ਜਾਣਗੇ। ਗੁਰੂ ਅਰਜਨ ਦੇਵ ਜੀ ਸ਼ਰਧਾ ਧਾਰ ਕੇ ਕੀਰਤਨ ਸੁਣੇ,
ਉਪਜੈ ਭਗਤ ਗਿਆਨ ਕੋ ਪਾਵੈ,
ਉਹਦੇ ਹਿਰਦੇ ਵਿੱਚ ਭਗਤੀ ਪੈਦਾ ਹੋ ਜਾਏਗੀ, ਔਰ ਭਗਤੀ ਅੱਗੇ ਗਿਆਨ ਨੂੰ ਜਨਮ ਦੇਵੇਗੀ, ਅਤੇ ਗਿਆਨ ਤੋਂ ਬਾਅਦ ਜੰਮਣ ਮਰਨ ਤੋਂ ਖਿਹੜਾ ਛੁੱਟ ਜਾਏ। ਡਾਕਟਰ ਭਾਈ ਵੀਰ ਸਿੰਘ ਜੀ, ਭਲੇ ਹੀ ਉਹਨਾਂ ਨੂੰ ਭਾਵੇਂ ਪ੍ਰਸਿੱਧ ਨਾਮ ਭਾਈ ਸਾਹਿਬ ਦਾ ਹੈ, ਬੜਾ ਸ੍ਰੇਸ਼ਟ ਨਾਮ ਹੈ, ਭਾਈ ਰਣਧੀਰ ਸਿੰਘ ਜੀ ਨੂੰ ਵੀ ਆਮ ਉਹਨਾਂ ਨੇ ਭਾਈ ਸਾਹਿਬ ਕਹਾਇਆ, ਪਰ ਸਾਧ ਸਿੰਘ ਜੀ ਇਹ ਗੁਰਮੁਖ ਰੂਹਾਂ, ਇੱਕ ਸੰਤ, ਇੱਕ ਮਹਾਂਪੁਰਸ਼, ਪੂਰਨ ਪੁਰਖ ਸਨ ਭਾਈ ਵੀਰ ਸਿੰਘ ਜੀ। ਇਹਨਾਂ ਨੂੰ ਇੱਕ ਮਹਾਤਮਾ ਮਿਲਿਆ, ਉਹਦਾ ਨਾਂ ਨਹੀਂ ਲੈਂਦੇ ਭਾਈ ਸਾਹਿਬ, ਦਾਤਾ ਜੀ ਕਹਿ ਦਿੰਦੇ ਆ ਕਦੇ ਕਦੇ, ਨਾਂ ਨਹੀਂ ਲੈਂਦੇ ਉਹਨਾਂ ਨੂੰ। ਔਰ ਉਹਨਾਂ ਨੇ ਕਿਹਾ ਸੀ, ਵੀਰ ਸਿੰਘ ਦੇਖ ਤੇਰੇ ਨਾਲ ਬੁੱਕਲ ਖੁੱਲ ਗਈ, ਸੱਜਣਾ ਤੈਂ ਦੱਸਣਾ ਨਹੀਂ ਕਿਸੇ ਨੂੰ, ਮੈਂ ਲੋਕਾਂ 'ਚ ਪ੍ਰਗਟ ਨਹੀਂ, ਮੈਂ ਐਵੇਂ ਹੀ ਚਲਿਆ ਜਾਣਾ ਸੰਸਾਰ 'ਤੇ। ਸੰਸਾਰੀ ਕੱਪੜੇ ਕਿਰਪਾ ਪ੍ਰਕਰਨਾਂ 'ਚ ਬੈਠੇ ਨੇ ਤਾਂ 8-8 ਘੰਟੇ ਉੱਥੇ ਬੈਠੇ ਰਹਿੰਦੇ ਸੀ। ਤਾਂ ਇੱਕ ਦਿਨ ਉਹ ਬੈਠੇ ਅਤੇ ਭਾਈ ਸਾਹਿਬ ਜੀ ਨੇ ਜਾਂਦਿਆਂ ਜਦੋਂ ਦੇਖਿਆ, ਕੋਲ ਆ ਕੇ ਬੈਠ ਕੇ ਕਹਿੰਦੇ, ਵੀਰ ਸਿੰਘ ਕੀ ਹਾਲ ਹੈ, ਅੰਦਰ ਦਾ ਕੀ ਹਾਲ ਹੈ? ਕਹਿੰਦੇ, ਮਹਾਰਾਜ ਇਹ ਕੁਛ ਥੋੜ੍ਹਾ ਜਿਹਾ ਕੰਮ ਥੋੜ੍ਹੇ ਸਮੇਂ ਤੋਂ ਵਿਗੜ ਗਿਆ। ਕੀ ਹੋਇਆ? ਕਹਿੰਦੇ ਜੀ, ਮੈਂ ਜਦੋਂ ਵੀ ਹਰਿਮੰਦਰ ਸਾਹਿਬ ਵਿੱਚ ਬਹਿ ਕੇ ਸੁਰਤ ਲਵਲੀਨ ਹੁੰਦੀ ਸੀ ਨਾ, ਬਹੁਤ ਰਸ ਭਰ ਜਾਂਦਾ ਸੀ ਅੰਦਰ। ਕਹਿੰਦੇ, ਹੁਣ ਤਾਂ ਖਾਲੀ ਜਿਹਾ ਹੀ ਹੋ ਗਿਆ ਕੰਮ, ਰਿਹਾ ਨਹੀਂ ਰਸ ਅੰਦਰ। ਕਹਿੰਦੇ, ਕਿੱਥੇ ਬੈਠ ਕੇ ਸਾਧਨ ਕਰਦਾ ਮੈਂ? ਕਹਿੰਦੇ ਜੀ, ਗੁਰੂ ਰਾਮਦਾਸ ਦੀ ਧਰਤੀ ਹਰਿਮੰਦਰ ਸਾਹਿਬ। ਕਹਿੰਦੇ, ਤੈਨੂੰ ਕਿਹਨੇ ਕਿਹਾ ਵੀ ਇੱਥੇ ਅੰਦਰ ਬੈਠ ਕੇ ਭਜਨ ਕਰੀਦਾ? ਇਹਦਾ ਅਰਥ ਕਿਤੇ ਇਹ ਨਾ ਸਮਝ ਲਿਓ, ਮਨਮੁਖ ਚੰਚਲ ਸੇਕੋ ਸਿੱਖੀ ਉਲਟੀ ਹੋਏ, ਇਹਦੇ ਪਿੱਛੇ ਕੋਈ ਰਾਜ ਹੋਰ ਸੀ। ਭਾਈ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਤੁਸੀਂ ਜੀ ਇਹ ਕਿਹਸਾ ਵਚਨ ਕਰ ਦਿੱਤਾ, ਐਦੋਂ ਵੱਡਾ ਟਿਕਾਣਾ ਹੋਰ ਕਿਹੜਾ? ਨਹੀਂ, ਕਿੰਤੂ ਨਹੀਂ, ਸਤ ਵਚਨ ਸਾਧੂ ਉਪਦੇਸ਼, ਸਤ ਵਚਨ, ਮੈਂ ਅੱਜ ਤੋਂ ਨਹੀਂ ਬੈਠੂ। ਜਾ ਕੇ ਵਿਵੇਕ ਸਰ ਸਮਾਧੀ ਲਾਉਣ ਲੱਗ ਗਏ ਅਤੇ ਉੱਥੇ ਸਮਾਧੀ ਲੱਗਣ ਲੱਗ ਗਈ, ਰਸ ਭਰ ਗਿਆ। ਕੁਝ ਸਮਾਂ ਲੰਘਿਆ, ਉੱਥੇ ਫਿਰ ਖਾਲੀ ਹੋ ਗਏ ਭਾਈ ਸਾਹਿਬ। ਫਿਰ ਮੇਰੇ ਕਹਿੰਦੇ, ਹੁਣ ਕਹਿੰਦੇ ਜੀ ਇਹ ਕੀ ਹੋਣ ਲੱਗ ਗਿਆ ਮੇਰੇ ਨਾਲ? ਫਿਰ ਖਾਲੀ ਹੋ ਗਿਆ, ਰਸਤਾ ਫਿਰ ਨਾ ਰਿਹਾ। ਕਹਿੰਦੇ, ਕਿੱਥੇ ਭਜਨ ਕਰਦੇ ਬੈਠ ਕੇ? ਕਹਿੰਦੇ ਜੀ ਵਿਵੇਕ ਸਰ। ਕਹਿੰਦੇ, ਗੁਰੂ ਰਾਮਦਾਸ ਦਾ ਦਰ ਛੱਡ ਕੇ ਤੈਨੂੰ ਕਿਹਨੇ ਕਹਿ ਤਾ ਵੀ ਰਸ ਆਜੂਗਾ? ਸਤ ਵਚਨ, ਮੁੜ ਕੇ ਫਿਰ ਉੱਥੇ ਆ ਗਏ, ਫਿਰ ਬੈਠੇ। ਕੁਝ ਦਿਨਾਂ ਤੋਂ ਬਾਅਦ ਭਾਈ ਸਾਹਿਬ ਦੀ ਅਵਸਥਾ ਬਣ ਗਈ। ਇੱਕ ਦਿਨ ਬੈਠੇ, ਮਿਲਾਪ ਹੋਇਆ। ਇਸ ਕਰਕੇ ਕਿਹਾ ਜਾਂਦਾ ਭਾਈ ਵੀ ਭਾਈ ਸਾਹਿਬ ਨੇ ਵੀ ਇਹ ਲਿਖਿਆ ਕਿ ਬੰਦਗੀ ਵਾਲੀ ਗੁਰਮੁਖ ਰੂਹ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਭਗਤੀ 'ਚ ਕਾਮਯਾਬੀ ਪ੍ਰਾਪਤ ਹੋਣੀ ਅਸੰਭਵ ਬਾਤ ਹੈ, ਕਿਸੇ ਨੂੰ ਹੋ ਜਾਏ ਅਤ ਦਰਜੇ ਦੇ ਕਰਨ। ਕਹੋ ਨਾਮਾ ਕਿਉਂ ਪਾਈ ਹੈ, ਬਿਨ ਭਗਤ ਹੈ ਭਗਵੰਤ, ਭਗਵੰਤ ਨੂੰ ਪਾਉਣ ਦੇ ਲਈ ਭਗਤ ਜ਼ਰੂਰ ਲੱਭੇ, ਅਨੰਤ ਨੂੰ ਪਾਉਣ ਦੇ ਲਈ ਇਹਨੂੰ ਸੰਤ। ਭਾਈ ਸਾਹਿਬ ਕਹਿਣ ਲੱਗੇ, ਮਹਾਂਪੁਰਖੋ ਹੋ ਗਈ ਕਿਰਪਾ, ਕਹਿੰਦੇ ਵੀਰ ਸਿੰਘ ਇੱਕ ਗੱਲ ਦੱਸ। ਕਹਿੰਦੇ ਤੂੰ ਦਰਬਾਰ ਸਾਹਿਬ ਬੈਠਾ ਸੀ, ਮੈਂ ਤੈਨੂੰ ਵਰਜਿਆ, ਅਤੇ ਤੂੰ ਇੱਕ ਵਾਰੀ ਵੀ ਨਹੀਂ ਕਿਹਾ ਵੀ ਮੈਨੂੰ ਉੱਥੋਂ ਕਿਉਂ ਵਰਜ ਰਹੇ ਹੋ। ਫਿਰ ਤੂੰ ਵਿਵੇਕ ਸਰ ਚਲਾ ਗਿਆ ਅਤੇ ਉੱਥੋਂ ਫਿਰ ਮੈਂ ਤੈਨੂੰ ਵਰਜਿਆ, ਤੂੰ ਇੱਕ ਵਾਰੀ ਵੀ ਨਹੀਂ ਕਿਹਾ ਜੀ। ਤੁਸੀਂ ਉਹ ਕਿਹਾ ਸੀ ਵੀ ਹਰਿਮੰਦਰ ਸਾਹਿਬ ਬੈਠ ਕੇ, ਕਿਹਨੇ ਕਿਹਾ ਤੈਨੂੰ ਉੱਥੇ ਬੈਠ ਕੇ ਭਜਨ ਕਰ? ਕਹਿਣ ਲੱਗੇ ਜੀ ਫਿਰ ਜਗਿਆਸੂ ਨਹੀਂ ਹੋਊਗਾ, ਸ਼ੰਕਾਵਾਦੀ ਹੋਊਗਾ। ਮੈਂ ਸ਼ੰਕਾ ਕਿਉਂ ਕਰਦਾ, ਮੈਂ ਜਗਿਆਸੂ ਹਾਂ। ਕਹਿੰਦੇ ਫਿਰ ਬਹਿ ਜਾ, ਇਹਦਾ ਕਾਰਨ ਦੱਸ ਦਈਏ ਤੈਨੂੰ। ਕਹਿੰਦੇ ਜਦੋਂ ਤੂੰ ਦਰਬਾਰ ਸਾਹਿਬ ਬੈਠਾ ਸੀ, ਚੇਤੇ ਕਰ, ਉਦੋਂ ਤੇਰੇ ਦੁਆਲੇ ਕੋਈ ਬਜ਼ੁਰਗ ਬੈਠੇ ਸੀ ਦੋ ਵੱਡੀ ਉਮਰ ਦੇ? ਕਹਿੰਦੇ ਜੀ ਬੈਠੇ ਸੀ। ਗੱਲਾਂ ਕਰਦੇ ਸੀ? ਕਹਿੰਦੇ ਜੀ ਕਰਦੇ। ਕਹਿੰਦੇ ਤੈਂ ਉਹਨਾਂ ਦੀਆਂ ਗੱਲਾਂ ਸੋਚ ਕੇ ਕੀ ਸੁਣਿਆ ਉਸ ਵੇਲੇ, ਵਿਚਾਰ ਕੀ ਕੀਤੇ? ਤੂੰ ਉਸ ਵੇਲੇ ਵਿਚਾਰ ਕੀਤੇ ਕਿ ਇਹਨਾਂ ਬਜ਼ੁਰਗਾਂ ਦੀਆਂ ਇੰਨੀਆਂ ਉਮਰਾਂ ਹੋ ਗਈਆਂ, ਇਹਨਾਂ ਨੂੰ ਗੱਲਾਂ 'ਚੋਂ ਰਸ ਆ ਰਿਹਾ ਅਤੇ ਮੈਨੂੰ ਭਗਤੀ 'ਚੋਂ ਰਸ ਆ ਰਿਹਾ, ਤੇਰੀ ਇੰਨੀ ਕੁ ਹੋਮੇ ਉਸ ਰਸ ਨੂੰ ਲੈ ਗਈ, ਹੁੰਝ ਕੇ ਲੈ ਗਈ ਤੇਰੇ ਰਸ ਨੂੰ। ਤੂੰ ਗੁਰੂ ਰਾਮਦਾਸ ਦਾ ਰੂਪ ਹੀ ਦੇਖਣਾ ਸੀ, ਕੋਈ ਗੱਲਾਂ ਕਰਤਾ ਇਹਨੂੰ ਕੀ? ਤੂੰ ਆਪਣੇ ਆਨੰਦ 'ਚ ਬੈਠ ਗਿਆ, ਤੇਰੀ ਹੋਮੇ ਨੇ ਇਹ ਰਸ ਤੋੜਿਆ, ਤੂੰ ਵਿਵੇਕ ਸਰ ਚਲਿਆ ਗਿਆ। ਉੱਥੇ ਕੋਈ ਨਹੀਂ ਤੈਨੂੰ ਬਖੇਪਤਾ ਪੈਦਾ ਕਰਨ ਵਾਲਾ, ਤੈਂ ਇੱਕ ਦਿਨ ਆਪਣੇ ਆਪ ਨੂੰ ਆਪ ਹੀ ਬਖੇਪਤਾ ਪੈਦਾ ਕਰ ਲਈ। ਤੂੰ ਇੱਕ ਦਿਨ ਸੋਚਿਆ ਕਿ ਦੇਖੋ ਜੀ ਲੋਕ ਨੱਠ ਨੱਠ ਕੇ ਜਾਂਦੇ ਨੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਰਸ ਲੈਂਦੇ ਨੇ, ਕਹਿੰਦੇ ਜੇ ਰਸ ਲੈਣਾ ਹੋਵੇ ਰਸ ਤਾਂ ਬਾਹਰ ਵੀ ਆ ਸਕਦਾ। ਹੋ ਗਈ ਸੀ ਅੰਗਤਾਂ? ਕਹਿੰਦੇ ਜੀ ਹੋ ਗਈ ਸੀ। ਕਹਿੰਦੇ ਉਹ ਸੰਗਤਾਂ ਨੇ ਫਿਰ ਤੇਰਾ ਰਸ ਬੜੀ ਅਮੇਟ ਕਰ ਦਿੱਤਾ, ਅੱਖਾਂ ਤੋਂ ਪਾਣੀ ਡੋਲਿਆ, ਕਹਿਣ ਲੱਗੇ ਦਾਤਾ ਐ ਮਹਾਂਪੁਰਸ਼ੋ ਹੁਣ ਕਿਰਪਾ ਕਰੋ ਵੀ ਹੰਗਤਾ ਕਦੇ ਦੁਬਾਰੇ ਨੇੜੇ ਨਾ ਆਵੇ ਤਾਂ ਕਿ ਆਨੰਦ ਬਣਿਆ ਰਹੇ। ਮੁੜ ਕੇ ਸਾਰੀ ਜ਼ਿੰਦਗੀ ਭਾਈ ਸਾਹਿਬ ਹੰਗਤਾ ਤੋਂ ਰਹਿਤ ਹੋ ਕੇ ਉਸੇ ਰਸ ਵਿੱਚ ਰਹੇ, ਉਸੇ ਰਸ ਵਿੱਚ ਕਲਮ ਦੇ ਵਿੱਚੋਂ ਜਿਹੜੇ ਅੱਖਰ ਨਿਕਲੇ ਇੱਕ ਇੱਕ ਸਾਖੀ ਅੱਖਾਂ ਤੋਂ ਹੰਝੂ ਲਿਆ ਦਿੰਦੇ ਭਾਈ ਸਾਹਿਬ। ਸੋ ਇਸ ਕਰਕੇ ਸਾਸ ਜੀ ਸੌਦਾ ਹੈ ਭਾਵਨਾ ਦਾ, ਤੇ ਇਉਂ ਭਾਵਨਾ ਦੇ ਸਹਿਤ ਕੋਈ ਇਸ਼ਨਾਨ ਕਰੇਗਾ। ਮਹਾਰਾਜ ਸਾਹਿਬ ਕਹਿੰਦੇ
ਉਪਜੈ ਭਗਤ ਗਿਆਨ ਕੋ ਪਾਵੈ,
ਹਰਿਮੰਦਰ ਸਾਹਿਬ ਦੇ ਬਹਿ ਕੇ ਕੀਰਤਨ ਸੁਣੇਗਾ, ਭਗਤੀ ਪੈਦਾ ਹੋਏਗੀ, ਗਿਆਨ ਪੈਦਾ ਹੋਏਗਾ, ਮੋਕਸ਼ ਨੂੰ ਪ੍ਰਾਪਤ ਹੋ ਜਾਏਗਾ।
ਆਵਨ ਜਾਨੋ ਜਗਤ ਮਿਟਾਵੈ,
ਆਉਣਾ ਤੇ ਜਾਣਾ ਸੰਸਾਰ ਦੇ ਵਿੱਚ ਜੀਵ ਆਉਂਦਾ, ਇਹ ਕਾਵ ਹੈ ਕਿ ਜਾਹੇ ਉੱਠ ਰੱਖੀਆ ਨਾਮ ਸਲਾਹ, ਇਹ ਸੰਸਾਰ ਇਹੋ ਸੰਸਾਰ ਸਭ ਆਵਣ ਜਾਣਾ ਮਨਮੂਰਖ ਚੇਤ ਜਾਣਾ, ਇਹ ਤਾਂ ਸੰਸਾਰ ਆਉਣਾ ਤੇ ਜਾਣਾ ਹੈ, ਗਤੀਸ਼ੀਲ ਹੈ ਸਾਰੇ, ਇਸ ਕਰਕੇ ਇਹ ਤੋਂ ਛੁੱਟ ਜਾਓ। ਅਤੇ ਕਬੀਰ ਸਾਹਿਬ ਨੇ ਕਹਿਤਾ ਬਹੁਰਮ ਕਾਹੇ ਆਵੇਂਗੇ, ਹੁਣ ਕਾਹਤੇ ਆਵੇਂਗੇ ਅਸੀਂ, ਆਉਣ ਜਾਣ ਦੀ ਗੱਲ ਨਹੀਂ ਰਹੀ। ਇਸ ਪ੍ਰਕਾਰ ਦੱਸਦੇ ਹਨ,
ਸੁਣ ਕਰ ਲੱਗੇ ਕਾਰ ਕੋ ਕਰਨੇ,
ਇਹ ਪੱਟੀ ਦੇ ਚੌਧਰੀ ਜਿਹੜੇ ਦੋਨੇ ਸੀ, ਢਿੱਲੋਂ ਇਹਨਾਂ ਦਾ ਲਾਸਟ ਨੇਮ ਹੈ ਅਤੇ ਲਾਲ ਤੇ ਲੰਗਾਹਾ, ਇਹ ਫਿਰ ਸੇਵਾ ਦੇ ਜੁੱਟ ਗਏ ਗੁਰੂ ਦੇ ਬਚਨ ਸੁਣ ਕਰਕੇ।
ਕਨਹਿ ਪੋਟ ਸਿਰ ਪਰ ਕਰ ਧਰਨੇ,
ਇਹ ਮ੍ਰਿਤਕਾ ਮਿੱਟੀ ਜਿਹੜੀ ਖਣ ਕੇ ਸਿਰ ਦੇ ਉੱਤੇ ਟੋਕਰੀਆਂ ਢੋ ਰਹੇ ਹਨ।
ਧਨ ਕੋ ਦੀਨ ਮਜ਼ਦੂਰ ਲਗਾਏ,
ਧਨ ਵਾਸਤੇ ਬਹੁਤ ਸਾਰੇ ਮਜ਼ਦੂਰ ਲਗਾ ਦਿੱਤੇ।
ਦਿਨ ਪ੍ਰਤ ਸ਼ਰਧਾ ਉਰ ਅਧਕਾਏ,
ਦਿਨ ਪ੍ਰਤੀ ਦਿਨ ਸ਼ਰਧਾ ਵੱਧਦੀ ਜਾ ਰਹੀ ਹੈ।
ਸੁਣੋ ਸੁਣ ਮਹਿਮਾ ਦੇਸ਼ ਵਿਦੇਸ਼,
ਦੇਸ਼ ਆਪਣਾ ਹੁੰਦਾ ਹੈ, ਵਿਦੇਸ਼ ਪਰਾਇਆ ਹੁੰਦਾ ਹੈ, ਦੇਸ਼ਾਂ ਪ੍ਰਦੇਸ਼ਾਂ ਤੋਂ ਬੜੀ ਮਹਿਮਾ ਸੁਣ ਕੇ ਲੋਕ ਆਉਂਦੇ ਹਨ।
ਸੰਗਤ ਸਹਿਤ ਮਸੰਦ ਵਿਸ਼ੇਸ਼,
ਮਸੰਦ ਵੀ ਵਿਸ਼ੇਸ਼ ਕਰਕੇ ਸੰਗਤ ਨੂੰ ਲੈ ਕੇ ਪਹੁੰਚਦੇ ਹਨ।
ਮਹਿਮਾ ਸਿੱਖਣ ਗੁਰੂ ਸੁਣਾਵੇ,
ਗੁਰੂ ਸਾਹਿਬ ਜੀ ਸਿੱਖਾਂ ਨੂੰ ਹਰਿਮੰਦਰ ਸਾਹਿਬ ਦੀ, ਸਰੋਵਰ ਸਾਹਿਬ ਦੀ, ਪਰਮੇਸ਼ਰ ਵਾਹਿਗੁਰੂ ਦੀ ਬੇਅੰਤ ਮਹਿਮਾ ਸੁਣਾਉਂਦੇ ਨੇ ਬਾਣੀ ਉਚਾਰ ਕੇ।
ਸੁਣ ਸੁਣ ਦਾਸਨ ਕੇ ਮਨ ਭਾਵੇ,
ਸੁਣ ਸੁਣ ਕੇ ਦਾਸਾਂ ਦੇ ਮਨ ਨੂੰ ਬਹੁਤ ਚੰਗੀ ਲੱਗਦੇ ਸ਼ਬਦ ਜੋ ਗੁਰੂ ਸਾਹਿਬ ਜੀ ਪ੍ਰੇਮ ਪੈਦਾ ਕਰਦੇ ਆ ਸਿੱਖਾਂ ਦੇ ਹਿਰਦੇ ਵਿੱਚ।
ਸ਼ਬਦਨ ਵਿਖੇ ਮਹਾਤਮ ਕਹੇ,
ਸ਼ਬਦਾਂ ਦੇ ਵਿੱਚ ਮਹਾਤਮ ਕਹਿੰਦੇ ਹਨ ਸਤਿਗੁਰੂ ਜੀ।
ਕਰਹਿ ਕਾਰ ਸਿੱਖ ਸੁਧਤਾ ਲਹਿ,
ਤੇ ਜੋ ਇਸ ਪ੍ਰਕਾਰ ਦੀ ਕਾਰ ਕਰਦੇ ਹੈ ਉਹ ਪਵਿੱਤਰਤਾ ਪ੍ਰਾਪਤ ਕਰ ਲੈਂਦੇ ਨੇ।
ਸ੍ਰੀ ਮੁਖ ਵਾਕ ਉਦਮ ਕਰਤ ਮਨ ਨਿਰਮਲ ਹੋਆ,
ਜਿਹੜਾ ਭਾਈ ਉਦਮ ਕਰੇਗਾ ਸੇਵਾ ਕਰਨ ਦਾ, ਮਹਾਰਾਜ ਕਹਿੰਦੇ ਉਹਦਾ ਮਨ ਨਿਰਮਲ ਹੋ ਜਾਏਗਾ।
ਹਰ ਮਾਰਗ ਚਰਤ ਭ੍ਰਮ ਸਗਲਾ ਖੋਇਆ,
ਜਿਹੜਾ ਭਗਤੀ ਦੇ ਮਾਰਗ ਤੇ ਜਿਹਦੀ ਸੁਰਤ ਚੱਲੇਗੀ ਉਹਦੇ ਪੰਜ ਪ੍ਰਕਾਰ ਦਾ ਪਰਮ ਅਹੰ ਪਰਮ ਕਰਤੱਤ ਪਰਮ ਪੁੰਨ ਸੰਗ ਪਰਮ ਵਿਕਾਰ ਬ੍ਰਹਮ ਇਤਰ ਸਤ ਜਗ ਸਤ ਪੰਚੋ ਪਰਮ ਸੰਸਾਰ, ਉਹਦੇ ਪੰਜੇ ਪ੍ਰਕਾਰ ਦੇ ਭ੍ਰਮ ਖੋਏ ਜਾਣਗੇ।
ਨਾਮ ਨਿਧਾਨ ਸਤਿਗੁਰੂ ਸੁਣਾਇਆ,
ਨਾਮ ਦਾ ਨਿਧਾਨ ਖਜ਼ਾਨਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਨਿਧੀਆਂ ਦਾ ਖਜ਼ਾਨਾ ਨਾਮ ਹੈ। ਰਿਧ ਸਿੱਧ ਨਾਮ ਹੈ ਕੀ ਦਾਸੀ, ਨਾਮ ਦਾ ਖਜ਼ਾਨਾ ਮਹਾਰਾਜ ਸਾਹਿਬ ਦੱਸਦੇ ਨੇ।
ਮਿਟ ਗਏ ਸਗਲੇ ਰੋਗਾ ਜੀਓ,
ਉਹਨਾਂ ਦੇ ਸਾਰੇ ਰੋਗ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਰੋਗਾਂ ਦੀ ਗੱਲ ਹੈ ਸਾਧ ਸਿੰਘ, ਜਿਹੜੇ ਅੰਦਰਲੇ ਰੋਗ ਨੇ ਖਤਰਨਾਕ। ਹੋਮੇ ਤਾਂ ਦੀਰਘ ਰੋਗ ਹੈ, ਇਹ ਰੋਗ ਮਿਟ ਜਾਂਦੇ ਨੇ ਉਹਨਾਂ ਦੇ, ਅਤੇ ਬਾਹਰਲੇ ਵੀ ਰੋਗ ਭਾਈ ਮਿਟਦੇ ਆ ਭਾਵਨਾ ਵਾਲਿਆਂ ਦੇ।
ਜੋ ਭਾਈ ਇਤਿਹਾਸਕ ਬਹੁ ਗੁਰੂ ਬਣਾਵੇ,
ਇਤਿਹਾਸਕ ਬਹੁਤ ਹੀ ਗੁਰੂ ਸਾਹਿਬ ਇਹੋ ਜਿਹੇ ਸ਼ਬਦ ਉਚਾਰਦੇ ਨੇ।
ਸੁਣ ਪਠ ਕਾਰ ਕਰਨ ਉਰ ਭਾਵੇ,
ਸੁਣ ਕਰਕੇ ਪੜ੍ਹ ਕਰਕੇ ਸੇਵਾ ਕਰਨ ਨੂੰ ਜੀ ਕਰਦਾ ਕਿ ਮੈਂ ਸੇਵਾ ਕਰਾਂ। ਸਾਧ ਸਿੰਘ ਜੀ ਅਸਰ ਹੁੰਦਾ ਮਨ 'ਤੇ, ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਮਰਾਲੇ ਗਏ ਆ ਨਾ ਪੜ੍ਹਨ ਵਾਸਤੇ, ਸੰਤ ਬਾਬਾ ਬੇਸ਼ਨ ਸਿੰਘ ਜੀ ਦੇ ਕੋਲ, ਉੱਥੇ ਦੀ ਇੱਕ ਉਹਨਾਂ ਦੀ ਸੇਵਾ ਦੀ ਐਸੀ ਸਾਖੀ ਹੈ, ਹੁਣ ਸਮਾਂ ਨਹੀਂ ਮੈਂ ਕਿਉਂਕਿ ਸਾਖੀ ਦਾ ਅੱਧ ਬਰਿੰਡਾ ਦੇ ਵੀ ਕਰਨਾ ਠੀਕ ਨਹੀਂ। ਇੱਕ ਦਿਨ ਮੈਨੂੰ ਯਾਦ ਆ ਵੀ ਉਹ ਸਾਖੀ ਸੁਣਾ ਰਿਹਾ ਸੀ, ਬਸੰਤ ਸਿੰਘ ਖਾਲਸਾ ਕੈਬਨਿਟ ਮੰਤਰੀ, ਉਹ ਬੈਠਾ ਸੰਗਤ ਵਿੱਚ, ਡੇਢ ਘੰਟਾ ਉਹ ਦੀਵਾਨ ਵਿੱਚ ਬੈਠਾ ਰਿਹਾ। ਬਾਅਦ ਦੇ ਵਿੱਚ ਕਈ ਵਾਰੀ ਚਲੋ ਰੋਇਆ ਵੀ ਅੱਖਾਂ ਭਰੀਆਂ, ਬਾਅਦ ਦੇ ਵਿੱਚ ਮੈਨੂੰ ਕਹਿੰਦਾ ਜੀ ਅੱਜ ਦੀ ਕਥਾ ਸੁਣ ਕੇ ਮੇਰਾ ਮਨ ਇਉਂ ਬਣ ਗਿਆ ਵੀ ਕੀ ਧਰਿਆ ਪਿਆ ਮਨਿਸਟਰੀਆਂ ਦੇ ਵਿੱਚ, ਵੀ ਜੋ ਕੁਛ ਟੋਕਰੀ ਢੋਣ 'ਚ ਹੈ, ਜੋ ਝਾੜੂ ਮਾਰਨ 'ਚ ਹੈ, ਜੋ ਜੋੜੇ ਸਾਫ਼ ਕਰਨ 'ਚ ਹੈ, ਉਹ ਆਨੰਦ ਜਿਹੜਾ ਹੈ ਮਨਿਸਟਰੀਆਂ ਦੇ ਵਿੱਚ ਨਹੀਂ ਹੈ। ਗੁਰਮੁਖ ਨੂੰ ਬਹੁਤਾ ਸਮਾਂ ਨਾ ਮਿਲਿਆ, ਚਲਿਆ ਗਿਆ ਸੰਸਾਰ ਤੋਂ, ਪਰ ਇਸ ਤਰ੍ਹਾਂ ਮਨ ਬਦਲਦਾ ਹੈ ਕਿਵੇਂ ਨਾ ਹੋਵੇ। ਸੇਵਾ ਦੀਆਂ ਬੜੀਆਂ ਮਹਾਨ ਵਰਕਤਾਂ ਹਨ।
ਦੋਨੋਂ ਰਹੇ ਪਾਸ ਗੁਰਦੇਵ,
ਦੋਨੇ ਹੀ ਗੁਰੂ ਸਾਹਿਬ ਦੇ ਪਾਸ ਰਹਿ ਰਹੇ ਨੇ, ਸੇਵਾ ਕਰ ਰਹੇ ਨੇ। ਚੌਧਰਪਣੇ ਦੀ ਬਾਤ ਛੱਡ ਦਿੱਤੀ ਕਿ ਲੋਕ ਕਹਿਣਗੇ ਚੌਧਰੀ ਟੋਕਰੀ ਢੋ ਰਹੇ ਹੈ, ਛੱਡ ਦਿੱਤੀ ਇਹ ਬਾਤ, ਲੋਕ ਲਾਜ ਛੱਡ ਦਿੱਤੀ, ਤੋ ਇਸ ਪ੍ਰਕਾਰ ਸੇਵਾ ਨਿਭਾਉਂਦੇ ਨੇ।
ਮੁਕਤ ਰੂਪ ਹੋਏ ਕਰ ਸੇਵ,
ਭਾਈ ਸੇਵਾ ਕਰਕੇ ਮੁਕਤ ਰੂਪ ਹੋ ਗਏ, ਮੁਕਤੀ ਦਾ ਸਰੂਪ ਹੀ ਬਣ ਗਏ, ਅਤੇ ਇਸ ਕਰਕੇ ਨਾ ਮੁਕਤੀ ਦਾ ਰੂਪ ਹੀ ਹੋ ਗਏ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਮੁਕਤੀ ਦਾ ਕੇਂਦਰ ਬਣਾ ਦਿੱਤਾ। ਮੁਕਤ ਕਿਸ ਨੂੰ ਕਹਿੰਦੇ ਆ? ਵੈਸੇ ਤਾਂ ਸੌਖੇ ਜਿਹੇ ਦ੍ਰਿਸ਼ਟਾਂਤ ਨਾਲ ਜੇ ਸਮਝਣਾ, ਦੋ ਤਰ੍ਹਾਂ ਦੇ ਅੱਖਰ ਹੁੰਦੇ ਆ ਨਾ, ਅਤੇ ਇੱਕ ਅੱਖਰ ਉਹ ਹੁੰਦੇ ਨੇ ਜਿਹਨੂੰ ਕੋਈ ਸਿਹਾਰੀ ਵਿਹਾਰੀ ਲੱਗੀ ਹੁੰਦੀ ਆ, ਔਂਕੜ ਦੇ ਲੈਂਕੜ ਲੱਗਿਆ ਹੁੰਦਾ, ਉਹਨੂੰ ਕਹਿੰਦੇ ਆ ਮਾਤਰਾ ਲੱਗੀ ਹੋਈ ਆ। ਕੋਈ ਵੀ ਅੱਖਰ ਉਹਦਾ ਸੁਤੰਤਰਪਣਾ ਉਦੋਂ ਖਤਮ ਹੋ ਜਾਂਦਾ ਹੈ। ਹੁਣ ਸੱਸੇ ਨੂੰ ਬਿਹਾਰੀ ਲਾ ਦੇਈਏ ਅਤੇ ਉਹਦੇ ਅਧੀਨ ਹੋ ਕੇ ਫਿਰ ਬੋਲੂਗਾ ਸੀ, ਐਂ ਬੋਲੂ, ਦਰੈਂਕਣ ਲੱਗ ਤੇ ਸੂ ਬੋਲੂਗਾ, ਉਹਦੇ ਅਧੀਨ ਹੋ ਗਿਆ। ਜਦੋਂ ਸਾਰੇ ਹਟਾ ਦੇ ਸਿਹਾਰੀਆਂ ਬਿਹਾਰੀਆਂ, ਬਾਕੀ ਜਿਹੜਾ ਰਹਿ ਗਿਆ ਉਹਨੂੰ ਕਹਿੰਦੇ ਮੁਕਤਾ ਅੱਖਰ, ਸਿਹਾਰੀ ਵਿਹਾਰੀ ਨਹੀਂ ਲੱਗੀ ਵੀ ਕੋਈ। ਜਦੋਂ ਕਾਮ ਕਰੋ ਲੋਭ ਮੋਹ ਹੰਕਾਰ ਦੀ ਸਿਹਾਰੀ ਵਿਹਾਰੀ ਔਂਕੜ ਦਲੈਂਕੜ ਕੋਈ ਬਿਨਾਂ ਰਹੇ ਰਾਗ ਦਵੈਸ਼ ਦਾ, ਜਿਹੜਾ ਬਾਕੀ ਰਹਿ ਗਿਆ ਉਹਨੂੰ ਕਹਿੰਦੇ ਮੁਕਤ, ਮੁਕਤ ਹੋ ਗਿਆ ਗੁਰਮੁਖ। ਇਹ ਸੌਖਾ ਤਰੀਕਾ ਹੈ। ਅਤੇ ਜਿਹੜੀ ਵਿਦਵਾਨ ਜਿਸ ਦੀ ਵਿਆਖਿਆ ਕਰਦੇ ਨੇ ਉਹ ਹੈ ਕਿ ਅਸੱਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ, ਸੱਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਇਹ ਮੁਕਤੀ ਦਾ ਸਰੂਪ ਕਥਨ ਕੀਤਾ। ਜੇ ਕੋਈ ਮੁਕਤੀ ਦੀ ਪਰਿਭਾਸ਼ਾ ਕੀ ਹੈ? ਸੰਸਾਰ ਅਸੱਤ ਹੈ, ਸੰਸਾਰ ਜੜ ਹੈ, ਸੰਸਾਰ ਦੁੱਖ ਰੂਪ ਹੈ, ਇਹ ਤਿੰਨ ਚੀਜ਼ਾਂ ਪਰੇ ਹਟ ਜਾਣ ਅਤੇ ਬਾਕੀ ਰਹੇਗਾ ਸੱਤ ਚੇਤਨ ਆਨੰਦ ਪ੍ਰਭੂ ਦੀ ਅੰਸ਼, ਉਹਦੀ ਪ੍ਰਾਪਤੀ ਹੋ ਜਾਣੀ, ਪਰਮਾਨੰਦ ਦੀ ਪ੍ਰਾਪਤੀ, ਅਸੱਤ ਜੜ ਦੁੱਖ ਦੀ ਸੰਸਾਰ ਦੀ ਨਿਵਿਰਤੀ, ਇਹਨੂੰ ਮੁਕਤੀ ਦਾ ਸਰੂਪ ਕਿਹਾ। ਜਿੱਥੇ ਕਿਤੇ ਛੱਪੜਾਂ 'ਚ ਪਾਣੀ ਖੜ੍ਹਾ ਹੁੰਦਾ ਹੈ, ਆਪ ਜੀ ਨੇ ਵੀ ਦੇਖਿਆ ਹੋਊਗਾ, ਚਲੋ ਇੱਧਰ ਤਾਂ ਹੈ ਨਹੀਂ, ਉੱਧਰ ਆਪਣੇ ਦੇਸ਼ ਦੇ ਵਿੱਚ ਬੜੇ ਬੜੇ ਛੱਪੜ ਹੁੰਦੇ ਨੇ ਪਿੰਡਾਂ ਦੇ ਵਿੱਚ, ਉਹਦੇ ਉੱਤੇ ਬੂਰ ਆ ਜਾਂਦਾ ਹਰੇ ਰੰਗ ਦਾ, ਔਰ ਇੰਨਾ ਸੰਘਣਾ ਹੋ ਜਾਂਦਾ ਕਿ ਪਾਣੀ ਕਿਤੇ ਦਿਸਦੇ ਹੀ ਨਹੀਂ ਵੀ ਪਾਣੀ ਹੈ, ਅਤੇ ਉਹ ਬੂਰ ਨਾ ਤਾਂ ਆਕਾਸ਼ ਤੋਂ ਉੱਪਰੋਂ ਡਿੱਗਿਆ ਕਿਸੇ ਨੇ, ਨਾ ਕਿਤੇ ਸਿੰਬਰ ਕੇ ਲਿਆ ਕੇ ਝਾੜੂ ਨਾਲ ਵਿੱਚ ਪਾਇਆ ਕਿਸੇ ਨੇ, ਬੂਰ ਕਿੱਥੋਂ ਜੰਮਿਆ? ਪਾਣੀ ਦੇ ਵਿੱਚੋਂ ਜੰਮਿਆ। ਅਤੇ ਖੜ੍ਹਾ ਕਿਹਦੇ ਆਸਰੇ? ਸਵਾਲ ਕਰੀਏ ਬੂਰ ਨੂੰ, ਪੁੱਛੇ ਤੂੰ ਕਿਹਦੇ ਆਸਰੇ ਖੜ੍ਹਾ? ਉਹ ਕਹੂਗਾ ਹੇਠਾਂ ਖੜ੍ਹਾ, ਮੈਨੂੰ ਸਹਾਰਾ ਦੇਣ ਵਾਲਾ ਪਾਣੀ, ਉਹਦੇ ਆਸਰੇ ਖੜ੍ਹਾ। ਇਹ ਨਾ ਹੋਵੇ ਮੈਂ ਕੁਛ ਵਾਰੀ ਮਿੱਟੀ ਹਾਂ। ਅਤੇ ਪਾਣੀ ਦੇ ਵਿੱਚੋਂ ਬੂਰ ਪੈਦਾ ਹੋ ਕੇ ਪਾਣੀ ਨੂੰ ਹੀ ਢੱਕ ਕੇ ਰੱਖਦਾ, ਦਿਖਣ ਨਹੀਂ ਦਿੰਦਾ। ਆਹ ਜਿਹੜਾ ਸੰਸਾਰ ਹੈ ਇਹ ਬ੍ਰਹਮ ਦੇ ਵਿੱਚੋਂ ਪੈਦਾ ਹੋ ਕੇ ਇਹ ਬ੍ਰਹਮ ਨੂੰ ਹੀ ਢਕੀ ਬੈਠਾ ਹੈ। ਪਾਣੀ ਦਾ ਬੂਰ, ਆਹ ਬੂਰ ਦਿਸਦਾ ਹੈ। ਮਰਦਾਨਾ ਇਹੀ ਗੱਲ ਪੁੱਛਦਾ, ਬਾਬਾ ਤੂੰ ਕਹਿੰਦਾ ਸਾਰੇ ਨਿਰੰਕਾਰ ਹੈ, ਮੈਨੂੰ ਤਾਂ ਕਿਤੇ ਨਹੀਂ ਦਿਸਦਾ, ਮੈਨੂੰ ਤਾਰੇ ਲਹਿਦਾ ਦਿਸਦੇ ਆ, ਚੰਦ ਲਹਿਦਾ ਦਿਸਦਾ, ਬ੍ਰਿਸ਼ ਲਹਿਦੇ ਦੇ, ਤੂੰ ਕਹਿੰਦਾ ਸਾਰੀ ਜਗ੍ਹਾ ਨਿਰੰਕਾਰ ਹੈ। ਮੈਂ ਕਹਿੰਦੇ ਮਰਦਾਨਿਆਂ, ਦੂਰ ਦੀ ਚੀਜ਼ ਦੇਖਣੀ ਹੋਵੇ ਨਿਗਾਹ ਬੰਨ ਕੇ ਦੇਖਣੀ ਪੈਂਦੀ ਹੈ। ਇਸੇ ਤਰ੍ਹਾਂ ਜੇ ਤੂੰ ਨਿਰੰਕਾਰ ਦੇਖਣਾ, ਇਹਨਾਂ ਅੱਖਾਂ ਨਾਲ ਨਹੀਂ ਦੇਖਣਾ, ਬਰੀਕ ਅੱਖਾਂ ਹੀ ਸਿੱਖੜੀਆਂ ਪਿਆ। ਅਤੇ ਜਦੋਂ ਕਿਸੇ ਨੇ ਪਾਣੀ ਪੀਣਾ ਤਾਂ ਫਿਰ ਬੂਰ ਤਾਂ ਪਰੇ ਹਟਾਉਣਾ ਪਊਗਾ, ਤਾਂ ਨਿਕਲੂਗਾ ਪਾਣੀ। ਜਦੋਂ ਕਿਸੇ ਦੀ ਸੁਰਤ ਸੰਸਾਰ ਤੋਂ ਚੁੱਕ ਕੇ ਬ੍ਰਹਮ 'ਤੇ ਜਾਏਗੀ, ਇਹ ਬੂਰ ਗਿਆਨ ਦੇ ਨਾਲ ਪਰੇ ਹਟਾ ਕੇ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੰਸਾਰ ਹਟ ਗਿਆ, ਪਰਮਾਤਮਾ ਰਹਿ ਗਿਆ। ਉਹੀ ਨਾਮਦੇਵ ਲੱਭਦਾ ਫਿਰਦਾ ਸੀ, ਫਿਰ ਉਹੀ ਨਾਮਦੇਵ ਕਹਿੰਦਾ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਕੌਣ ਹੈ ਰਾਮ ਤੋਂ ਬਿਨਾਂ ਬੋਲਣ ਵਾਲਾ। ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨ ਨਾਰੇ, ਸਾਰੀ ਜਗ੍ਹਾ ਹੀ ਹੈ ਰਾਮ। ਇਸ ਕਰਕੇ ਸਾਹਿਬ ਜੀ ਕਥਾ ਦਾ ਭਾਵ ਇਹ ਨਹੀਂ ਵੀ ਕੰਨ ਰਸ ਸਾਖੀ ਬੜੀ ਸੋਹਣੀ ਲੱਗੀ ਜੀ ਚਲੇ ਗਏ, ਨਹੀਂ, ਸਾਖੀਆਂ ਸੋਹਣੀਆਂ ਵੀ ਲੱਗਣ ਪਰ ਅਮਲ ਦੇ ਵਿੱਚ ਵੀ ਆਉਂਦੀਆਂ ਚਲੀ ਜਾਣ, ਤਾਂ ਕਿ ਸਾਡੇ 'ਚ ਪਰਿਵਰਤਨ ਆਵੇ, ਕੁਛ ਸਿੱਖ ਬਣ ਸਕੀਏ। ਆਓ ਹੁਣ ਸਮਾਪਤੀ ਹੈ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਤੇ ਆਪ ਜੀ ਨੂੰ ਭਾਈ ਗੁਰਮੁਖ ਸਿੰਘ ਜੀ ਬਲਟੋਹਾ ਮਹਾਰਾਜ ਸਾਹਿਬ ਦੀ ਬੜੀ ਕਿਰਪਾ ਹੈ, ਢਾਡੀ ਸਿੰਘ ਸਾਹਿਬਾਨਾਂ ਨੇ ਹੱਲ ਕਰਨੇ ਦਾ ਸਾਨੂੰ ਇੱਥੇ ਅਭਿਸ਼ੇਕ ਕਰੋ ਛੁੱਟੀਆਂ, ਅਤੇ ਆਓ ਹੁਣ ਇੱਥੇ ਸਮਾਪਤੀ ਮੰਗ।
ਦੋਨੋਂ ਰਹੇ ਪਾਸ ਗੁਰਦੇਵ, ਮੁਕਤ ਰੂਪ ਹੋਏ ਕਰ ਸੇਵ,
ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।